Using new digital strategies and technologies. Get access to expert advice and apply for up to $15,000 in grants at canada.ca/digital-adoption. A message from the Government of Canada.
WTR 770 AM ਤੋਂ ਰੇਡੀਓ ਪ੍ਰੋਗਰਾਮ ਜਾਗੁਰ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਦਾ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਜੀਆਂ ਕਰਦਿਆਂ ਮੈਂ ਇੰਦਰਦੀਪ ਭਾਈ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਬਿਰਜੂ ਹੋਣਾ ਦੀਆਂ ਖਬਰਾਂ ਹੋਣਗੀਆਂ, ਕੁਛ ਇੱਥੋਂ ਦੀਆਂ ਖਬਰਾਂ ਹੋਣਗੀਆਂ, ਕੁਛ ਖਬਰਾਂ ਇਹੋ ਜਿਹੀਆਂ ਨੇ ਕਿ ਉਹ ਜ਼ਰੂਰ ਆਪਾਂ ਨੂੰ ਚਕੰਨਾ ਕਰਨ ਵਾਲੀਆਂ ਖਬਰਾਂ ਹੈਗੀਆਂ ਨੇ, ਖਾਸ ਕਰਕੇ ਬ੍ਰੈਂਪਟਨ ਮਿਸੀਸਾਗਾ 'ਚ ਰਹਿਣ ਵਾਲਿਆਂ ਵਾਸਤੇ ਉਹਨਾਂ ਦੇ ਉਹ ਇੱਥੋਂ ਦੀਆਂ ਖਬਰਾਂ ਹੋਣਗੀਆਂ। ਬਿਰਜੂ ਹੋਣਾ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਪਿਛਲੀ ਵਾਰੀ ਗੱਲ ਕਰਦੇ ਸੀਗੇ ਪ੍ਰਾਈਵੇਟ ਵਰਸਿਸ ਪਬਲਿਕ ਸੈਕਟਰ ਦੀ, ਅਤੇ ਕੁਛ ਇੱਕ ਸਾਡੇ ਜਿਹੜੇ ਆ ਜੀ ਸਪੋਂਸਰ ਅਦਾਰਿਆਂ ਦੇ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰਾਂਗੇ। ਕੁਛ ਸਪੋਂਸਰਾਂ ਨਾਲ ਗੱਲਾਂ ਬਾਤਾਂ ਹੋਣਗੀਆਂ ਅਤੇ ਕਰਦਿਆਂ ਕਰਾਉਂਦਿਆਂ 2:57 ਤੱਕ ਜਿਹੜੀ ਆ ਜੀ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਰਹੇਗੀ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416-620-1778 ਜਿਹੜਾ ਜੀ ਸਟੂਡੀਓ ਦਾ ਫੋਨ ਨੰਬਰ ਹੈ ਉੱਥੇ ਤੁਸੀਂ ਕਰ ਸਕਦੇ ਹੋ। ਅਤੇ ਜੇ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਜਿਹੜੀ ਕਿ ਅਕਸਰ ਤੁਸੀਂ ਕਰਦੇ ਹਾਂ, ਆਪਦੀ ਫੀਡਬੈਕ ਦਿੰਦੇ ਹਾਂ, ਤਾਂ 416-600-1643-20 ਜਾਂ 416-835-6356 'ਤੇ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਿਹੜੀ ਆ ਜੀ ਦਿੱਤੀ ਜਾ ਸਕਦੀ ਹੈ। ਹੁਣ ਜਿਵੇਂ ਕਿ ਜਿਹੜੇ ਆ ਜੀ ਮਾਸਕ ਮੈਂਡੇਟ ਜਿਹੜਾ ਆ ਉਹ ਖਤਮ ਹੋਣ ਜਾ ਰਿਹਾ, ਅਤੇ ਕਾਫੀ ਐਕਸਪਰਟ ਜਿਹੜੇ ਆ ਉਹ ਮੰਨਦੇ ਆ ਵੀ ਜਦੋਂ ਮਾਸਕ ਵੀ ਨਾ ਰਹੇ ਅਤੇ ਜੇ ਪ੍ਰੀਕੋਸ਼ਨਸ ਜਿਹੜੀਆਂ ਪਹਿਲਾਂ ਆਪਾਂ ਸਾਰੇ ਲੈ ਰਹੇ ਸੀਗੇ ਉਹ ਚੰਗੀ ਤਰ੍ਹਾਂ ਨਾ ਲਈਆਂ ਤਾਂ ਕੇਸਾਂ ਦੇ ਵਿੱਚ ਗਿਣਤੀ ਦੇ ਵਿੱਚ ਵਾਧਾ ਜਿਹੜਾ ਆ ਹੋ ਸਕਦਾ ਹੈ, ਇਸ ਕਰਕੇ ਧਿਆਨ ਰੱਖੋ। ਅੱਜ ਜਿਹੜੇ ਆ ਜੀ ਅੰਟਾਰੀਓ ਨੇ ਜਿਹੜੇ ਰਿਪੋਰਟ ਕੀਤੇ ਨੇ ਕੇਸ, ਉਹ 1680 ਨੇ ਜਿਹੜੇ ਨਵੇਂ ਕੇਸ ਰਿਪੋਰਟ ਹੋਏ, ਅਤੇ ਜਿਹੜੇ ਠੀਕ ਹੋਏ ਨੇ ਉਹਨਾਂ ਦੀ ਗਿਣਤੀ 1520 ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਹੈ। ਅੱਜ ਦੇ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰਦੇ ਹਾਂ ਤਾਂ ਕੈਨੇਡਾ ਦੀ ਜਿਹੜੀ 7 ਦਿਨਾਂ ਦੀ ਐਵਰੇਜ ਆ ਉਹ ਜਿਹੜੀ ਆ ਜੀ ਘੱਟ ਕੇ 5125.4 ਜਿਹੜੀ ਆ ਜੀ ਉਹ ਰਹਿ ਗਈ ਆ, ਕਿਸੇ ਵੇਲੇ 18,000 ਤੱਕ ਸੀਗੀ। ਅਤੇ ਜਿਹੜੀ ਜੇ ਅੰਟਾਰੀਓ ਦੀ ਗੱਲ ਕਰਦੇ ਹਾਂ ਤਾਂ ਅੰਟਾਰੀਓ ਦੇ ਵਿੱਚ ਟੋਟਲ ਕੇਸ ਜਿਹੜੇ ਆ ਜੀ 1.138 million, ਜਿਹਦੇ ਵਿੱਚੋਂ 1.109 million ਜਿਹੜੇ ਆ ਉਹ ਰਿਕਵਰਡ ਜਿਹੜੇ ਆ ਜੀ ਰਿਪੋਰਟ ਕੀਤੇ ਜਾ ਰਹੇ ਆ, ਜਦੋਂ ਕਿ 16,509 ਕੇਸ ਜਿਹੜੇ ਆ ਅੰਟਾਰੀਓ ਦੇ ਵਿੱਚ ਅਜੇ ਐਕਟਿਵ ਹੈਗੇ ਨੇ, ਜਦੋਂ ਕਿ ਇਹ ਬਿਮਾਰੀ ਜਿਹੜੀ ਆ 12,332 ਜਾਨਾਂ ਜਿਹੜੀ ਆ ਉਹ ਲੈ ਚੁੱਕੀ ਹੈ। 1830.3 ਜਿਹੜੀ ਆ ਉਹ 7 ਦਿਨ ਦੀ ਐਵਰੇਜ ਅੰਟਾਰੀਓ ਦੇ ਕੇਸਾਂ ਦੀ ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਆ। ਅਤੇ ਜਿਹੜੀ ਆਪਣੀ ਐਪੀਡੀਮੋਲੋਜੀਕਲ ਰਿਪੋਰਟ ਪੀਲ ਏਰੀਏ ਦੀ ਆ ਜਿੱਥੇ ਕਿ ਆਪਣੇ ਬਹੁਤੇ ਰਹਿੰਦੇ, ਉਹਦੇ ਮੁਤਾਬਕ ਟੋਟਲ ਜਿਹੜੇ ਨੇ ਕਨਫਰਮਡ ਕੇਸ ਪੀਲ ਦੇ ਵਿੱਚ 1,74,077 ਨੇ, ਜਦੋਂ ਕਿ ਇਹਨਾਂ ਦੇ ਵਿੱਚੋਂ 1,72,092 ਜਿਹੜੇ ਆ ਉਹ ਠੀਕ ਹੋਏ ਜਿਹੜੇ ਆ ਉਹ ਰਿਪੋਰਟ ਕੀਤੇ ਗਏ ਆ। ਪੀਲ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਆ ਜੀ ਉਹ 1,270 ਰਿਪੋਰਟ ਕੀਤੀ ਗਈ ਆ, ਅਤੇ ਜਿਹੜੀ ਆ ਟੋਟਲ ਜਿਹੜੇ ਹੋਸਪਿਟਲਾਈਜੇਸ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ ਪੀਲ ਦੇ ਵਿੱਚ ਤਾਂ ਇਸ ਵੇਲੇ ਜਿਹੜੇ ਆ 28 ਜਿਹੜੇ ਆ ਉਹ ਇਲਾਜ ਦੇ ਅਧੀਨ ਨੇ ਪੀਲ ਦੇ ਹੋਸਪਿਟਲਾਂ, ਜਦੋਂ ਕਿ 5 ਐਡਮਿਸ਼ਨਸ ਹਰੇਕ ਦਿਨ ਦੇ ਹਿਸਾਬ ਨਾਲ ਇਸ ਬਿਮਾਰੀ ਦੇ ਕਾਰਨ ਹੋ ਰਹੀਆਂ ਨੇ ਪੀਲ ਦੇ ਹਸਪਤਾਲਾਂ ਦੇ ਵਿੱਚ। ਇਹ ਜਿਹੜੀ ਪੀਲ ਦੀ ਰਿਪੋਰਟ ਆ ਇਹ ਜਿਹੜੀ ਸ਼ੁੱਕਰਵਾਰ ਨੂੰ ਪੀਲ ਰੀਜਨ ਆਪਣੀ ਰਿਪੋਰਟ ਰਿਲੀਜ਼ ਕਰਦਾ ਉਹਦੇ ਜਿਹੜੇ ਆ ਜੀ ਹਿਸਾਬ ਦੇ ਨਾਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਸ ਵੇਲੇ 8 ਜਿਹੜੇ ਨੇ ਇਨਸਾਨ ਉਹ ICU ਦੇ ਵਿੱਚ ਨੇ ਪੀਲ ਦੇ ਹੌਸਪੀਟਲਾਂ ਦੇ ਵਿੱਚ, ਅਤੇ ਇਹ ਵੀ ਗਿਣਤੀ ਜਿਹੜੀ ਇਸ ਵੇਲੇ ਪਰ ਡੇ ਦੀ ਜਿਹੜੀ ICU ਦੀ ਐਡਮਿਸ਼ਨ ਆ ਉਹ 1 ਤੋਂ ਘੱਟ ਚੁੱਕੀ ਆ। ਸਾਰਾ ਕੁਛ ਜਿਹੜਾ ਜੀ ਚੰਗੇ ਵਾਲੇ ਪਾਸੇ ਜਾ ਰਿਹਾ ਅਤੇ ਆਸ ਕਰਦੇ ਹਾਂ ਸਾਰਾ ਕੁਛ ਜਿਹੜਾ ਫਿਰ ਖੁੱਲੂਗਾ, ਦੋ ਸਾਲ ਤੋਂ ਉੱਤੇ ਹੋ ਚੱਲਿਆ ਟਾਈਮ, ਅਤੇ ਬੱਚੇ ਜਿਹੜੇ ਆ ਉਹ ਵੀ ਬੜੀ ਤੀਬਰਤਾ ਦੇ ਨਾਲ ਦੇਖ ਰਹੇ ਆ ਵੀ ਕਦੋਂ ਆਊਟਡੋਰ ਸੀਜ਼ਨ ਖੁੱਲ੍ਹੇ, ਆਪਦੀਆਂ ਜਿਹੜੀਆਂ ਵੀ ਗੇਮਾਂ ਦੇ ਵਿੱਚ ਉਹ ਖੇਡਣੇ ਚਾਹੁੰਦੇ ਨੇ ਅਤੇ ਉਹ ਖੇਡਣ। ਪਰਸੈਂਟੇਜ ਜਿਹੜੀ ਆ ਜੀ ਅਜੇ ਵੀ ਜਿਹੜੀ ਆ ਕੈਲਡਨ ਦੀ ਇਸ ਵੇਲੇ 11% ਦੇ ਹਿਸਾਬ ਨਾਲ ਜਿਹੜੀ ਪੋਜ਼ਿਟਿਵਿਟੀ ਰੇਟ ਰਿਪੋਰਟ ਕੀਤੀ ਗਈ ਹੈ, ਜਦੋਂ ਕਿ ਬ੍ਰੈਂਪਟਨ ਦੀ 5.5% ਅਤੇ ਮਿਸੀਸਾਗਾ ਦੀ 5.9% ਰਲ ਮਿਲ ਕੇ ਪੀਲ ਦੀ ਜਿਹੜੀ ਆ ਜੀ ਪੋਜ਼ਿਟਿਵਿਟੀ ਰੇਟ ਜਿਹੜੀ ਆ ਉਹ 6% 'ਤੇ ਜਿਹੜੀ ਆ ਜੀ ਉਹ ਪਹੁੰਚ ਗਈ ਆ। ਅਤੇ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਇਹਨੂੰ ਰਿਪੋਰਟ ਨੂੰ ਹੋਰ ਜਿਹੜਾ ਆ ਛੋਟੇ ਹਿਸਾਬ ਦੇ ਨਾਲ ਜਿਹੜਾ ਤੁਹਾਡੇ ਨਾਲ ਜਿਹੜਾ ਆ ਸਾਂਝਾ ਕਰ ਸਕੀਏ। ਉੱਧਰ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਜੀ ਬਣ ਗਈ ਆ, ਮਿਨਿਸਟਰ ਜਿਹੜੇ ਨੇ ਉਹ ਵੀ ਬਣ ਗਏ ਨੇ, ਅਤੇ ਉਹ ਜਿਹੜੇ ਆ ਜੀ ਕਈ ਜਿਹੜੇ ਤਿਆਰੀ ਕਰੀ ਫਿਰਦੇ ਸੀ ਵੀ ਅਸੀਂ ਮਿਨਿਸਟਰ ਤਾਂ ਬਣੇ ਪਏ ਹਾਂ, ਉਹ ਨਹੀਂ ਬਣੇ ਕਿਸੇ ਕਾਰਨ ਕਰਕੇ ਰਹਿ ਗਏ। ਪਰ 7 ਪੋਸਟਾਂ ਅਜੇ ਵੀ ਜਿਹੜੀਆਂ ਆ ਉਹ ਖਾਲੀ ਛੱਡੀਆਂ ਗਈਆਂ ਨੇ, ਵੇਖਦੇ ਹਾਂ ਉਹਨਾਂ 7 ਦੇ ਵਿੱਚ ਕਿੰਨਾਂ ਨੂੰ ਭਰਦੇ ਆ। ਅਤੇ ਜਿਹੜੀ ਆ ਸਰਕਾਰ ਦਰਸਾ ਰਹੀ ਆ ਆਪਣੇ ਆਪ ਨੂੰ ਵੀ ਅਸੀਂ ਜਿਹੜੇ ਆ ਇੱਕ ਐਕਸ਼ਨ ਮੋਡ ਦੇ ਵਿੱਚ ਹੈਗੇ ਹਾਂ। ਨੌਕਰੀਆਂ ਦੀ ਵੀ ਅਨਾਊਂਸਮੈਂਟ ਹੋ ਗਈ ਆ, ਕਦੋਂ ਨਿਕਲਦੀਆਂ ਨੇ ਕਦੋਂ ਭਰਦੀਆਂ ਨੇ ਇਹ ਤਾਂ ਟਾਈਮ ਜਿਹੜਾ ਆ ਜੀ ਉਹ ਦੱਸੇਗਾ। ਪਰ ਅੱਗੇ ਜਾ ਕੇ ਜਿਹੜਾ ਆ ਥੋੜ੍ਹਾ ਬਹੁਤਾ ਟਾਈਮ ਜਿਹੜਾ ਆ ਮੇਰੇ ਖਿਆਲ ਆ ਦੇਣਾ ਚਾਹੀਦਾ ਆ ਵੀ ਸੈਟਲ ਡਾਊਨ ਹੋ ਜਾਣ, ਕੀ ਕਰਦੇ ਆ ਨਹੀਂ ਕਰਦੇ, ਟਾਈਮ ਨੇ ਆਪਾਂ ਨੂੰ ਸਾਰਿਆਂ ਨੂੰ ਆਪੇ ਹੀ ਦੱਸ ਦੇਣਾ ਆ। ਅਜੇ ਜਿਹੜੀ ਆ ਕੋਈ ਐਡੀ ਜ਼ਿਆਦਾ ਮੇਰਾ ਖਿਆਲ ਆ ਆਪਾਂ ਨੂੰ ਡਿਸਕਸ਼ਨ ਕਰਨ ਦੀ ਲੋੜ ਨਹੀਂ ਗੀ, 2-4-5-6 ਮਹੀਨੇ ਦੇਣ ਤੋਂ ਬਾਅਦ ਫਿਰ ਇਹਦੇ 'ਤੇ ਜਿਹੜੀ ਆ ਕੁਛ ਗੱਲ ਜਿਹੜੀ ਆ ਡਿਸਕਸ਼ਨ ਖੁੱਲ੍ਹ ਕੇ ਜਿਹੜੀ ਆ ਕੀਤੀ ਜਾ ਸਕਦੀ ਹੈ। ਬਾਕੀ ਜਿਹੜੇ ਆ ਜੀ ਜਿਹੜਾ ਇੱਥੇ ਮਿਸੀਸਾਗਾ ਏਰੀਏ ਦੇ ਵਿੱਚ ਕਿਉਂਕਿ ਇੱਕ ਮਸਜਿਦ ਦੇ ਉੱਤੇ ਜਿਹੜਾ ਇੱਕ ਹੇਟ ਜਿਹੜਾ ਆ ਅਟੈਕ ਦੀ ਗੱਲ ਕਰ ਰਹੀ ਆ ਪੁਲਿਸ, ਉਹ ਹੋਇਆ ਆ, ਬੰਦਾ ਫੜਿਆ ਗਿਆ ਆ ਅਤੇ ਖਬਰਾਂ ਦੇ ਮੁਤਾਬਕ ਉਹਨੂੰ ਚਾਰਜ ਵੀ ਜਿਹੜਾ ਕਰ ਲਿਆ ਗਿਆ ਆ। 24 ਸਾਲ ਦਾ ਇਹ ਇੱਕ ਮੇਲ ਸੀਗਾ ਜੀ ਜਿਹਨੇ ਕਿ ਮਿਸੀਸਾਗਾ ਦੇ ਇੱਕ ਮਸਜਿਦ ਦੇ ਵਿੱਚ ਪ੍ਰੇਅਰ ਜਦੋਂ ਕਰ ਰਹੇ ਸੀਗੇ ਉਦੋਂ ਉਹਨਾਂ 'ਤੇ ਜਿਹੜੀ ਆ ਜੀ ਸਪਰੇ ਕੀਤੀ ਹੈ, ਬੰਦਾ ਫੜਿਆ ਗਿਆ ਅਤੇ ਜਿਹੜੇ ਪ੍ਰੇਅਰ ਕਰਨ ਵਾਲੇ ਸੀ ਉਹਨਾਂ ਨੇ ਉਹਨੂੰ ਫੜ ਲਿਆ, ਪੁਲਿਸ ਦੇ ਆਉਣ ਤੱਕ ਉਹਨੂੰ ਕਾਬੂ 'ਚ ਰੱਖਿਆ। ਮਾੜੀ ਗੱਲ ਆ, ਹਰੇਕ ਨੂੰ ਆਪੋ ਆਪਣਾ ਧਰਮ ਅਤੇ ਆਪੋ ਆਪਣੇ ਧਾਰਮਿਕ ਅਕੀਦਿਆਂ ਦੇ ਵਿੱਚ ਜਿਉਣ ਦੀ ਜਿਹੜੀ ਆ ਪੂਰੀ ਜਿਹੜੀ ਆ ਉਹ ਖੁੱਲ ਹੈਗੀ ਆ। ਇਸ ਅਟੈਕ ਦਾ ਜਸਟਿਨ ਟਰੂਡੋ ਅਤੇ ਡੱਗ ਫੋਰਡ ਹੋਣਾ ਨੇ ਵੀ ਜਿਹੜਾ ਆ ਉਹ ਕਾਫੀ ਜਿਹੜੀ ਇਹਦੀ ਨਿੰਦਾ ਕੀਤੀ ਹੈ, ਅਤੇ ਕਿਉਂਕਿ ਜਿਹੜਾ ਆ ਅਜੇ ਵੀ ਇਹੋ ਜਿਹੇ ਮੁਲਕਾਂ ਦੇ ਵਿੱਚ ਵੀ ਜਿਹੜੇ ਆ ਉਹ ਇਸ ਤਰ੍ਹਾਂ ਦੇ ਮੈਂਟੈਲਿਟੀ ਵਾਲੇ ਇਨਸਾਨ ਹੈਗੇ ਆ, ਅਤੇ ਉਹ ਜਿਹੜੀ ਆ ਪਤਾ ਨਹੀਂ ਕੀ ਸਮਝਦੇ ਆ ਕੀ ਨਹੀਂ ਸਮਝਦੇ। ਅਤੇ ਬਹੁਤੀ ਵਾਰੀ ਜਦੋਂ ਇਹੋ ਜਿਹੇ ਕੋਈ ਐਕਸ਼ਨ ਹੁੰਦੇ ਆ ਜੀ ਉਹਦੇ ਵਿੱਚ ਅਖੀਰ ਦੇ ਉੱਤੇ ਫਿਰ ਇਹ ਗੱਲ ਜਿਹੜੀ ਆ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਬੰਦਾ ਦਿਮਾਗੀ ਤਵਾਜ਼ਨ ਜਿਹੜਾ ਆ ਉਹ ਠੀਕ ਨਹੀਂ ਸੀਗਾ। ਭਾਵੇਂ ਆਪਾਂ ਇੰਡੀਆ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਆ ਬੇਅਦਬੀ ਵਾਲੀਆਂ ਕੁਛ ਹੋਰ ਉਹ ਵੇਖ ਲਈਏ, ਜਾਂ ਜਿਹੜੇ ਇੱਥੇ ਆ ਜਿਹੜੇ ਹੇਟ ਕ੍ਰਾਈਮ ਦੇ ਵਿੱਚ ਹੈਗੇ ਨੇ ਕੁਛ ਕੇਸ ਚੱਲ ਰਹੇ ਆ ਉਹਨਾਂ ਦੇ ਵਿੱਚ ਜਿਹੜਾ ਆ ਇਹ ਗੱਲ ਸਾਹਮਣੇ ਮਗਰੋਂ ਆਉਣੀ ਸ਼ੁਰੂ ਹੋ ਜਾਂਦੀ ਆ। ਉਹਦੇ 'ਚ ਕਿੰਨੀ ਕੁ ਸੱਚਾਈ ਆ ਕਿੰਨੀ ਕੁ ਨਹੀਂ ਇਹ ਤਾਂ ਆਪੇ ਕੋਰਟ ਜਿਹੜੀ ਆ ਜੀ ਉਹ ਡਿਸਾਈਡ ਕਰਦੇ, ਪਰ ਅਸੀਂ ਵੀ ਇਸ ਗੱਲ ਦੀ ਨਿੰਦਾ ਕਰਦੇ ਹਾਂ ਵੀ ਇੱਕ ਕਿਸੇ ਵੀ ਇੱਕ ਗਰੁੱਪ ਨੂੰ ਜਾਂ ਕਿਸੇ ਵੀ ਇੱਕ ਇਨਸਾਨ ਨੂੰ ਸਿਰਫ ਉਹਦੇ ਧਰਮ ਕਰਕੇ ਉਹਦੇ ਕਿਹੋ ਜਿਹਾ ਉਹ ਦਿਸਦਾ ਆ ਜਾਂ ਦਿਸਦੀ ਆ ਕਿਹਨੂੰ ਉਹ ਮੰਨਦਾ ਆ ਮੰਨਦੀ ਆ ਨਹੀਂ ਮੰਨਦਾ ਨਹੀਂ ਮੰਨਦੀ ਇਹਦੇ ਬੇਸ ਦੇ ਉੱਤੇ ਮੇਰਾ ਨਹੀਂ ਖਿਆਲ ਕਿਸੇ ਨੂੰ ਵੀ ਕਿਸੇ ਨੂੰ ਜੱਜ ਕਰਨ ਦੀ ਕੋਈ ਲੋੜ ਆ ਜਾਂ ਕਿਸੇ ਨੂੰ ਇਹ ਕਹਿਣ ਦੀ ਲੋੜ ਆ ਵੀ ਤੂੰ ਇਹ ਨਹੀਂ ਕਰ ਸਕਦਾ ਜਾਂ ਉਹ ਨਹੀਂ ਕਰ ਸਕਦਾ। ਹਰੇਕ ਨੂੰ ਖੋਲਿਆ ਇਸ ਧਰਤੀ 'ਤੇ ਖਾਸ ਕਰਕੇ, ਕਿਉਂਕਿ ਕੈਨੇਡਾ ਜਿਹੜਾ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਚੈਂਪੀਅਨ ਕਹਿੰਦਾ ਆ, ਅਤੇ ਹਰੇਕ ਦਾ ਜਿਹੜਾ ਆ ਰਾਈਟ ਟੂ ਲਾਈਫ ਜਿਹੜਾ ਆ, ਰਾਈਟ ਟੂ ਲਿਵ ਆ, ਰਾਈਟ ਟੂ ਰਿਲੀਜਨ ਆ, ਮੇਰੀ ਸਮਝ ਮੁਤਾਬਕ ਉਹ ਸਾਰਿਆਂ ਦੇ ਆਪਣੇ ਹੈਗੇ ਨੇ, ਅਤੇ ਉਹਨਾਂ ਦਾ ਬਾਕੀਆਂ ਨੂੰ ਵੀ ਰਿਸਪੈਕਟ ਕਰਨਾ ਚਾਹੀਦਾ, ਐਜ਼ ਲੌਂਗ ਐਜ਼ ਕਿਸੇ ਇੱਕ ਦੇ ਜਿਹੜੇ ਵਿਸ਼ਵਾਸ ਨੇ ਜਾਂ ਉਹ ਕਿਸੇ ਹੋਰ ਦੇ ਉੱਤੇ ਕੋਈ ਉਹਦਾ ਨੈਗੇਟਿਵ ਇਫੈਕਟ ਨਹੀਂ ਪਾਉਂਦੇ। ਪਰ ਇਹੋ ਜਿਹੀ ਗੱਲ ਦੀ ਨਿੰਦਾ ਹੀ ਕੀਤੀ ਜਾ ਸਕਦੀ ਹੈ ਜੇ ਇਹੋ ਜਿਹੇ ਕੰਮਾਂ ਦੇ ਵਿੱਚ ਐਗਜ਼ੈਂਪਲਰੀ ਸਜ਼ਾਵਾਂ ਹੋਣ ਤਾਂ ਸ਼ਾਇਦ ਅੱਗੇ ਤੋਂ ਕੁਛ ਕੁ ਬੰਦੇ ਜਿਹੜੇ ਆ ਇਹਨੂੰ ਰੋਕਣ ਦੀ ਜਿਹੜੀ ਆ ਇਹ 'ਤੇ ਗੱਲ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾ ਸਕਦਾ ਆ, ਤਾਂ ਉਹਦੀ ਜਿਹੜੀ ਆ ਜ਼ਰੂਰ ਜਿਹੜੀ ਆ ਜੀ ਨਿੰਦਾ ਜਿਹੜੀ ਆ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ। ਅਤੇ ਕੁਛ ਕੁ ਜਿਹੜੇ ਆ ਜੀ ਸੰਦੇਸ਼ ਤੁਹਾਡੇ ਨਾਲ ਸਾਂਝੇ ਕਰ ਦਈਏ, ਅਤੇ ਜਿਹੜੇ ਆ ਉਸ ਤੋਂ ਬਾਅਦ ਮਯਾਂਕ ਭਟਨਾਗਰ ਹੋਣਾਂ ਦੇ ਨਾਲ ਜਿਹੜੀ ਆ ਜੀ ਤੁਹਾਡੇ ਨਾਲ ਗੱਲ ਕਰਦੇ ਹਾਂ, ਗੱਲ ਕਰਵਾਉਂਦੇ ਹਾਂ ਕੀ ਖਾਸ ਆ ਅਤੇ ਮੌਰਗੇਜ ਦੇ ਵਿੱਚ ਕੀ ਹੈਗਾ। ਨੇਕ ਧਾਲੀਵਾਲ ਰੀਅਲ ਸਟੇਟ ਦੇ ਖੇਤਰ ਦੇ ਵਿੱਚ ਕੰਮ ਕਰਦੇ ਆ ਜੀ, 416-561-8181 ਇਹਨਾਂ ਦਾ ਫੋਨ ਨੰਬਰ ਆ। ਕਮਰਸ਼ੀਅਲ ਨੇ ਜਿਹੜੀ ਆ ਰੀਅਲ ਸਟੇਟ ਸਰਵਿਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਗੈਸ ਸਟੇਸ਼ਨ ਜਾਂ ਕੋਈ ਹੋਰ ਕਮਰਸ਼ੀਅਲ ਜਿਹੜੀ ਆ ਜੀ ਬਿਲਡਿੰਗ ਤੁਸੀਂ ਲੈਣੀ ਆ ਤਾਂ ਤੁਸੀਂ ਨੇਕ ਧਾਲੀਵਾਲ ਹੁਣ ਨਾਲ ਸੰਪਰਕ ਕਰ ਸਕਦੇ ਹੋ 416-561-8081 'ਤੇ। ਜੀ ਐਂਡ ਜੀ ਟਰਕਿੰਗ ਸਲਿਊਸ਼ਨਸ, ਟਰਕਿੰਗ ਇੰਡਸਟਰੀ ਨਾਲ ਰਿਲੇਟਡ ਕੋਈ ਵੀ ਜਿਹੜੀ ਆ ਜੀ ਤੁਸੀਂ ਪੇਪਰ ਵਰਕ ਨਾਲ ਸੰਬੰਧਿਤ ਟੈਕਨੀਕਲ ਸਰਵਿਸ ਲੈਣੀ ਹੈ ਤਾਂ ਜੀ ਐਂਡ ਜੀ ਟਰਕਿੰਗ ਸਲਿਊਸ਼ਨਸ ਇੰਕ ਵਾਲੇ ਨਾਲ ਸੰਪਰਕ ਕਰ ਸਕਦੇ ਹੋ। PRP ਪਲੇਟਾਂ ਤੋਂ ਲੈ ਕੇ ਕੰਪਨੀ ਰਜਿਸਟਰ ਕਰਨ ਤੋਂ ਲੈ ਕੇ ਅਤੇ ਕੰਪਨੀ ਚਲਾਉਣ ਤੱਕ ਆਪਣੀਆਂ ਫੁੱਲ ਸਰਵਿਸਿਜ਼ ਜਿਹੜੀਆਂ ਆ ਉਹ ਤੁਹਾਡੇ ਦਿੰਦੇ ਆ। 905-461-2525 905-461-2525 'ਤੇ ਜੀ ਐਂਡ ਜੀ ਟਰਕਿੰਗ ਸਲਿਊਸ਼ਨਸ ਇੰਕ ਵਾਲਿਆਂ ਨਾਲ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਆ। ਜੇ ਤੁਹਾਡਾ ਆਡਿਟ ਆ ਗਿਆ ਹੈ MTO ਦਾ ਜਾਂ DOT ਦਾ ਤਾਂ ਵੀ ਤੁਸੀਂ ਜੀ ਐਂਡ ਜੀ ਟਰਕਿੰਗ ਸਲਿਊਸ਼ਨਸ ਇੰਕ ਵਾਲਿਆਂ ਨਾਲ ਜਿਹੜੀ ਆ ਗੱਲਬਾਤ ਜਿਹੜੀ ਆ ਜੀ ਕਰ ਸਕਦੇ ਹੋ। 905-461-2525 ਡਿਕਸੀ ਅਤੇ ਡੈਰੀ ਦੇ ਇੰਟਰਸੈਕਸ਼ਨ ਦੇ ਨੇੜੇ ਇਹਨਾਂ ਦਾ ਦਫ਼ਤਰ ਹੈਗਾ ਟੈਲਫੋਰਡ ਵੇ ਦੇ ਉੱਤੇ। ਟੈਕਸੀ ਦੀ ਸਰਵਿਸ ਚਾਹੀਦੀ ਆ ਟੋਰਾਂਟੋ ਦੇ ਵਿੱਚੋਂ ਤਾਂ ਬਾਜਵਾ ਟੈਕਸੀ 'ਤੇ ਕਾਲ ਕਰ ਸਕਦੇ ਹੋ 416-741-6904-416-741-6904-0-4 'ਤੇ ਜਿਹੜੀ ਆ ਜੀ ਬਾਜਵਾ ਜੋਗਿੰਦਰ ਸਿੰਘ ਜੀ ਬਾਜਵਾ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 41 ਐਡੀਸਟੋਨ ਰੋਡ ਟੋਰਾਂਟੋ ਤੋਂ ਇਹ ਆਪਣਾ ਬਿਜ਼ਨਸ ਰਨ ਕਰਦੇ ਆ ਅਤੇ ਕਿਸੇ ਵੀ ਕਿਸਮ ਦੀ ਜਿਹੜੀ ਆ ਤੁਸੀਂ ਟੈਕਸੀ ਸਰਵਿਸ ਲੈਣੀ ਆ ਤਾਂ ਜੋਗਿੰਦਰ ਸਿੰਘ ਜੀ ਬਾਜਵਾ ਉਹਨਾਂ ਨਾਲ 416-741-6904। ਲੀਗਲ ਮੈਟਰ ਦੇ ਵਿੱਚ ਤੁਹਾਨੂੰ ਕੋਈ ਸਰਵਿਸ ਚਾਹੀਦੀ ਆ, ਕੋਈ ਲੀਗਲ ਅਡਵਾਈਸ ਚਾਹੀਦੀ ਆ, ਇਮੀਗ੍ਰੇਸ਼ਨ ਸੰਬੰਧੀ ਤੁਸੀਂ ਕੋਈ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਮਾਂਗਟਲਾ ਆਫਿਸ 'ਤੇ ਮਨਜੀਤ ਸਿੰਘ ਮਾਂਗਟ ਹੁਣ ਨਾਲ ਸੰਪਰਕ ਕਰ ਲਓ ਜੀ 905-456-8111 'ਤੇ ਜਿਹੜੀ ਆ ਜੀ ਗੱਲਬਾਤ ਕੀਤੀ ਜਾ ਸਕਦੀ ਆ। ਇਹ ਦਫ਼ਤਰ ਇਹਨਾਂ ਨੇ ਪਹਿਲੇ ਜਿਹੜਾ ਸਟੀਲ ਅਤੇ ਟੋਂਕਨ ਦੇ ਇੰਟਰਸੈਕਸ਼ਨ ਤੋਂ ਚੇਂਜ ਕਰਕੇ ਅਤੇ ਕੁਈਨ ਅਤੇ ਹੈਂਸਨ ਵਾਲੀ ਮੇਜਰ ਇੰਟਰਸੈਕਸ਼ਨ 'ਤੇ ਆ ਗਿਆ, 90 ਈਸਟਰਨ ਜਿਹੜੀ ਆ ਜੀ ਰੋਡ ਯੂਨਿਟ ਨੰਬਰ 4 ਦੇ ਵਿੱਚ ਇਹਨਾਂ ਦਾ ਦਫ਼ਤਰ ਹੈ। ਫੋਨ ਨੰਬਰ ਉਹੀ ਹੈ 905-456-5111। ਹੈਲਪਿੰਗ ਹੈਂਡਸ ਕਾਫ਼ੀ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿੱਚ ਜਿਹੜੀ ਆ ਸਰਵਿਸਿਜ਼ ਦੇ ਰਹੇ ਨੇ। ਹਰਦੀਪ ਕੌਰ ਜਿਹੜੇ ਆ ਜੀ ਉਹ ਇਹਨੂੰ ਚਲਾ ਰਹੇ ਨੇ ਹੈਲਪਿੰਗ ਹੈਂਡਸ। 416-716-1495 ਸੀਨੀਅਰਸ ਵਾਸਤੇ ਫ੍ਰੀ ਕੰਪਿਊਟਰ ਦੀਆਂ ਕਲਾਸਾਂ ਅਤੇ ਬੱਚਿਆਂ ਵਾਸਤੇ ਪੰਜਾਬੀ ਦੀਆਂ ਕਲਾਸਾਂ ਜਿਹੜੀਆਂ ਜੀ ਇਹ ਚਲਾਉਂਦੇ ਨੇ ਹੈਲਪਿੰਗ ਹੈਂਡਸ। ਮੰਡੇ ਨੂੰ ਜ਼ੂਮ ਦੇ ਉੱਤੇ ਅਜੇ ਹੁੰਦੀਆਂ ਨੇ ਇਨ ਪਰਸਨ, ਮੇਰਾ ਖਿਆਲ ਅਜੇ ਨਹੀਂ ਸ਼ੁਰੂ ਹੋਈਆਂ, ਪਰ ਫਿਰ ਵੀ ਹੋਰ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਹਰਦੀਪ ਕੌਰ ਹੁਣ ਨਾਲ ਸੰਪਰਕ ਕਰ ਲਓ 416-716-1495 416-716-1495 'ਤੇ ਜਿਹੜੀ ਆ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਿਰਜੂ ਹੁਣਾਂ ਦੀਆਂ ਖਬਰਾਂ ਸੁਣਦੇ ਹਾਂ ਅਤੇ ਨਾਲ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਦੇਖਦੇ ਹਾਂ ਕੀ ਖਬਰਾਂ ਦਾ ਬੁਲੇਟਿਨ ਲੈ ਕੇ ਆਇਆ ਬਿਰਜੂ ਹੁਣੇ।
ਜਾਗਰ ਰੇਡੀਓ ਸੁਣਨ ਵਾਲੇ ਸਭੀ ਸਰੋਤਾਓਂ ਕੋ ਮੇਰਾ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਜਾਗਰ ਰੇਡੀਓ ਕੇ ਇਸ ਕਾਰਜਕ੍ਰਮ ਕੇ ਸਪਾਂਸਰ ਹੈ ਵਰਕਰਸ ਯੂਨਾਈਟਿਡ ਯੂਨੀਅਨ। ਯੂ ਨੀਡ ਯੂਨੀਅਨ ਐਟ ਯੋਰ ਵਰਕ ਪਲੇਸ, ਪਲੀਜ਼ ਕਾਲ 416-510-0887। ਪਾਰਲੀਮੈਂਟ ਕੇ ਬਜਟ ਸੈਸ਼ਨ ਕਾ ਸੈਕਿੰਡ ਫੇਸ ਸੋਮਵਾਰ ਸੇ ਸ਼ੁਰੂ ਹੋ ਚੁਕਾ ਹੈ। ਦੋਨੋਂ ਸਦਨ ਕੀ ਕਾਰਵਾਹੀ ਤੀਨ ਦਿਨ ਹੀ ਚਲੀ, ਗੁਰੂਵਾਰ ਔਰ ਸ਼ੁੱਕਰਵਾਰ ਕੋ ਹੋਲੀ ਕੀ ਛੁੱਟੀ ਥੀ। ਲੋਕ ਸਭਾ ਮੇਂ ਪਹਿਲੇ ਦਿਨ ਯਾਨੀ ਸੋਮਵਾਰ ਕੋ ਸਰਕਾਰ ਨੇ ਕਰੰਟ ਫਾਈਨਾਂਸ਼ੀਅਲ ਈਅਰ ਕੇ ਲਈ ਸਪਲੀਮੈਂਟਰੀ ਡਿਮਾਂਡ ਗ੍ਰਾਂਟ ਕੇ ਤੀਸਰੇ ਬੈਚ ਮੇਂ 1.07 ਲੱਖ ਕਰੋੜ ਰੁਪਏ ਐਡੀਸ਼ਨਲ ਖਰਚ ਕੇ ਲਈ ਪਾਰਲੀਮੈਂਟ ਕੀ ਮਨਜ਼ੂਰੀ ਮਾਂਗੀ। ਉਧਰ ਸੋਮਵਾਰ ਕੋ ਹੀ ਰਾਜ ਸਭਾ ਮੇਂ ਮਿਨਿਸਟਰੀ ਡਿਵੈਲਪਮੈਂਟ ਆਫ ਨੋਰਥ ਈਸਟ ਰੀਜਨ ਕੇ ਕਾਮਕਾਜ ਪਰ ਚਰਚਾ ਹੋਈ। मंगलवार को ही लोकसभा में ईयर 2022-23 के लिए रेल मिनिस्ट्री के ग्रांट की डिमांड पर चर्चा आरंभ हुई। उधर राज्यसभा में मिनिस्ट्री डेवलपमेंट नॉर्थ ईस्ट रीजन मंत्री किशन रेड्डी ने अपने मिनिस्ट्री के कामकाज पर एक दिन पहले हुई चर्चा का जवाब दिया। मंगलवार को ही सदन में ट्राइबल अफेयर्स मिनिस्ट्री के कामकाज पर भी चर्चा हुई। बुधवार को लोकसभा ने ईयर 2022-23 के लिए रेल मंत्रालय के ग्रांट की डिमांड को एक्सेप्ट किया। उधर राज्यसभा में ट्राइबल अफेयर्स मिनिस्टर अर्जुन मुंडा ने अपने मिनिस्ट्री के कामकाज पर हुई चर्चा का जवाब दिया। बुधवार को ही राज्यसभा में रेल मिनिस्ट्री के कामकाज पर चर्चा शुरू हुई। इस दौरान पार्लियामेंट के दोनों सदनों में युद्धग्रस्त देश यूक्रेन से वापस लौटे भारतीय छात्रों का मुद्दा उठाया गया और उस पर चर्चा हुई। मंगलवार को डिफेंस मिनिस्टर ने 9 मार्च को हुई दुर्घटना वश मिसाइल छूट जाने की घटना पर लोकसभा और राज्यसभा में एक बयान दिया। उन्होंने कहा कि मिसाइल यूनिट के रेगुलर मेंटेनेंस और चेकिंग के दौरान गलती से एक मिसाइल छूट गई। उन्होंने कहा कि बाद में पता चला कि मिसाइल पाकिस्तान के इलाके में गिरी थी और यह घटना खेदजनक है। श्री सिंह ने कहा कि लेकिन राहत की बात यह रही कि कोई नुकसान नहीं हुआ। शनिवार को आम आदमी पार्टी ने पंजाब में नए मंत्रिमंडल में पहले फीस में 10 मंत्री शामिल किए। 17 मंत्रियों का कोटा है, 7 मंत्रियों को बाद में शामिल किया जाएगा। इस बीच मंत्रिमंडल ने शनिवार को ही अपनी पहली बैठक में अलग अलग डिपार्टमेंट में खाली पड़े 25,000 खाली पोस्टों को भरने का फैसला किया है। पुलिस डिपार्टमेंट में 10,000 और अन्य अलग अलग डिपार्टमेंट में 15,000 पोस्ट भरे जाएंगे, ऐसी घोषणा की गई। पंजाब सरकार ने एडवोकेट अनमोल रत्न सिद्धू को पंजाब का नया एडवोकेट जनरल अपॉइंट किया है। पंजाब के वर्तमान एडवोकेट जनरल दीपेंद्र सिंह पटवालिया ने पंजाब असेंबली के इलेक्शन रिजल्ट के बाद अपने पोस्ट से इस्तीफा दे दिया था। बुधवार को आम आदमी पार्टी के भगवंत मान ने पंजाब के मुख्यमंत्री पद की शपथ ली। आप जागो रेडियो को सुन रहे हैं। जागो रेडियो के इस कार्यक्रम के स्पॉन्सर हैं रिट्स फर्नीचर से रोहित। फोन नंबर 9052327489। सुभाष जोशी ला फार्म से सुभाष जोशी। फोन नंबर 9053620111।
तो मैं दसना चाहूँगा जी अमोलक सिद्धू होना बारे जिहड़े कि रियल स्टेट के खेत्र काम करते हैं जी टी ए दे विच जिहड़ी आ स्पैशलाइज कर रहे 6477197008 6474719708 जी टी ए दे विच किसी भी तरह की रियल स्टेट ट्रांजैक्शन करनी चाहते हो तो अमोलक सिद्धू होना नाल उन्होंने डायरैक्ट लाइन पर कॉल कर सकते हो। इन्होंने को जिहड़े जी कुछ एक नवे प्रोजैक्ट भी अवेलेबल रहिंदे ने जे तुसीं जी टी ए तो बाहर नूं मूव होना चाहते हो तो ब्रांड न्यू प्रॉपर्टी ओन करनी चाहते हो या इन्वेस्ट करनी चाहते हो तो भी अमोलक सिद्धू होने संपर्क कर लो 6477197008 6474719708। जी बिरजू जी
बीते सोमवार को संयुक्त किसान मोर्चा की बैठक नई दिल्ली के गांधी पीस फाउंडेशन में हुई। बैठक में पंजाब हरियाणा दिल्ली राजस्थान उत्तर प्रदेश उत्तराखंड बिहार झारखंड असम त्रिपुरा उड़ीसा तेलंगाना आंध्र प्रदेश कर्नाटक तमिलनाडु केरल महाराष्ट्र गुजरात मध्य प्रदेश और छत्तीसगढ़ के किसान संगठनों के प्रतिनिधियों ने हिस्सा लिया। बैठक में यह फैसला हुआ कि अगले महीने 11 से 17 अप्रैल के बीच एमएसपी की कानूनी गारंटी वीक मनाकर नेशन वाइड कैंपेन की शुरुआत की जाएगी। इस वीक के दौरान संयुक्त किसान मोर्चा से जुड़े सभी घटक संगठन सभी किसानों को अपने कृषि उत्पाद पर स्वामीनाथन कमीशन द्वारा निर्धारित C2/50% मिनिमम सपोर्ट प्राइस की कानूनी गारंटी की मांग उठाते हुए धरना प्रोटेस्ट मीटिंग का आयोजन करेंगे। लखीमपुर खीरी कांड पर सरकार की भूमिका और किसान आंदोलन को दिए गए वायदों पर वादा खिलाफी के मुद्दे को लेकर संयुक्त किसान मोर्चा कल यानी 21 मार्च को देश भर में प्रोटेस्ट करने का फैसला लिया है। बैठक में लखीमपुर खीरी कांड में चल रही कानूनी प्रक्रिया की समीक्षा कर इस बात पर चिंता जताई गई। पुलिस प्रशासन और अभियोक्ता सब मिलकर अपराधियों को बचाने और बेकसूर किसानों को फंसाने की कोशिश कर रहे हैं। यह आश्चर्य का विषय है कि इतने संगीन मामले में केंद्रीय मंत्री के बेटे को इतनी जल्दी जमानत मिल गई, जबकि इसी मामले में फंसाए गए किसान अभी तक भी जेल में बंद हैं। संयुक्त किसान मोर्चा इस खबर से क्षुब्ध है कि मोनू मिश्रा के बाहर निकलने के बाद इस मामले के एक मुख्य गवाह पर हमला किया गया है। मोर्चे ने तय किया कि इस मामले में कानूनी लड़ाई में कोई ढील नहीं बरती जाएगी और मोर्चे की तरफ से किसानों के परिवारों को पूरी कानूनी मदद दी जाएगी। मोर्चे ने भारत सरकार द्वारा 9 दिसंबर को संयुक्त किसान मोर्चा को दिए गए लिखित आश्वासनों की समीक्षा की और यह पाया कि 3 महीने बीत जाने पर भी सरकार ने अपने प्रमुख आश्वासनों पर कुछ भी नहीं किया है। एमएसपी पर जो कमेटी बनाने का आश्वासन था उसका कहीं भी नामो निशान नहीं है। हरियाणा को छोड़कर अन्य राज्यों में किसानों के विरुद्ध आंदोलन के दौरान बने केस वापस नहीं लिए गए हैं। दिल्ली पुलिस ने कुछ केसों को आंशिक रूप से वापस लेने की बात कही है, लेकिन उसका भी कोई ठोस सूचना नहीं है। देश भर में रेल रोको की केसों के बारे में भी कुछ नहीं हुआ है। मोर्चे ने फिर दोहराया कि 28 और 29 मार्च को ट्रेड यूनियन द्वारा भारत बंद के बुलावे का संयुक्त किसान मोर्चा सपोर्ट करता है और देश भर में किसान उसमें बढ़ चढ़ कर भागीदार करेंगे। आप जागर रेडियो को सुन रहे हैं। अब आपसे अलविदा, अगले हफ्ते मिलेंगे इसी दिन और इसी टाइम। आप जागर रेडियो को सुनते रहें। इस प्रोग्राम को स्पॉन्सर करने के लिए वर्कर यूनाइटेड यूनियन, रिट्स फर्नीचर एंड सुभाष जोशी ला फॉर्म को शुक्रिया।
ਤੁਹਾਡੀ ਕਾਰ ਵੈਨ ਜਾਂ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਇਸ ਨੂੰ ਬਿਲਕੁਲ ਨਵੀਂ ਨਕੂਰ ਕਰ ਦੇਣਗੇ ਗਵਰਨਮੈਂਟ ਅਪਰੂਵਡ ਲਾਇਸੈਂਸਡ ਬੋਡੀ ਸ਼ਾਪ ਐਕਸ਼ਨ ਆਟੋ ਕਲੀਨ ਸੈਂਟਰ ਨਵੀਂ ਜਗ੍ਹਾ ਤੇ ਮੂਵ ਹੋ ਚੁੱਕੇ ਹਨ 2662 ਡਿਊ ਰੋਡ ਮਾਲਟਨ ਦੇ ਵਿੱਚ ਹਰ ਤਰ੍ਹਾਂ ਦਾ ਬੋਡੀ ਵਰਕ ਕਰਵਾਉਣ ਲਈ ਐਕਸ਼ਨ ਆਟੋ ਦਾ ਨਾਂ ਚੇਤੇ ਰੱਖੋ ਟੋਇੰਗ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ 905-673-9494 ਜਾਂ ਫਿਰ ਜੱਸੀ ਹੋਰਾਂ ਨਾਲ 416-518-1919 ਤੇ ਸੰਪਰਕ ਕਰੋ ਐਕਸ਼ਨ ਆਟੋ ਕਲੀਜਨ
ਮੈਥੀਸਨ ਕਲੀਜਨ ਤੁਹਾਡੇ ਟਰੱਕ ਦਾ ਕਿਤੇ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਤਾਂ ਤੁਸੀਂ ਦੁਬਾਰਾ ਆਪਣੇ ਟਰੱਕ ਨੂੰ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਵੈਸੇ ਤੁਸੀਂ ਰੰਗ ਰੋਗਨ ਚੇਂਜ ਕਰਵਾਉਣਾ ਤਾਂ 1225 ਮੈਥੀਸਨ ਬੁਲੇਵਰਡ ਈਸਟ ਮਿਸੀਸਾਗਾ ਡੈਕਸੀ ਅਤੇ ਮੈਥੀਸਨ ਦਾ ਇਹੋ ਏਰੀਆ ਟੋਇੰਗ ਕੰਪਨੀ ਵੀ ਇਹਨਾਂ ਦੀ ਆਪਣੀ ਆ ਤੁਹਾਨੂੰ ਪਤਾ ਕਿ ਕਿੰਗ ਟੋਇੰਗ ਨੰਬਰ ਤੁਹਾਨੂੰ ਦਿੰਦੇ ਹਾਂ ਮੈਥੀਸਨ ਕਲੀਜਨ ਤੋਂ ਬਾਈ ਹੁਣਾਂ ਦਾ 905-614-00-00-905-614-00-00 ਤੇ ਸੰਪਰਕ ਜਿਹੜਾ ਕਰ ਸਕਦੇ ਹੋ
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस और या फिर आप हैं फर्स्ट टाइम होम बायर, हर तरह से करते हैं आपकी मदद। मयंक भटनागर जी 6477022023-647-702-23।
ਜੀ ਬ੍ਰੇਕ ਤੋਂ ਬਾਅਦ ਸਵਾਗਤ ਅਤੇ ਜਿਵੇਂ ਕਿ ਹੁਣ ਜਿਹੜੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਦੇ ਵਿੱਚ ਵੀ ਤੁਸੀਂ ਮਯਾਂਕ ਭਟਨਾਗਰ ਜੀ ਐਨ ਈ ਮੋਰਗੇਜ ਵਾਲਿਆਂ ਦਾ ਮੈਸੇਜ ਸੁਣਿਆ ਅਤੇ ਜੇ ਜਿਹੜੀ ਆ ਜੀ ਅੱਜ ਕੱਲ੍ਹ ਦੀ ਜਿਹੜੀ ਆ ਜੋ ਟਾਈਟ ਮਾਰਕੀਟ ਚੱਲ ਰਹੀ ਆ, ਕਈ ਬੰਦੇ ਜਿਹੜੇ ਆ ਉਹਨਾਂ ਨੂੰ ਬੈਂਕ ਵਾਲੇ ਨਾ ਕਰ ਦਿੰਦੇ ਆ, ਤਾਂ ਤੁਸੀਂ ਮਯਾਂਕ ਭਟਨਾਗਰ ਹੁਣ ਦੇ ਨਾਲ ਜੀ ਐਨ ਈ ਮੋਰਗੇਜ 'ਤੇ ਸੰਪਰਕ ਕਰ ਸਕਦੇ ਹੋ। ਸਾਡੀ ਲਾਈਨ ਜੁੜ ਚੁੱਕੀ ਆ, ਉਹਨਾਂ ਤੋਂ ਵੇਖਦੇ ਹਾਂ ਕੀ ਸਪੈਸ਼ਲ ਆਇਆ ਹੈ। ਮਯਾਂਕ ਜੀ, ਰੇਡੀਓ ਪ੍ਰੋਗਰਾਮ ਜਾਗੋ ਵਿੱਚ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ ਭਾਜੀ, ਵੈਰੀ ਵੈਰੀ ਗੁੱਡ ਆਫਟਰਨੂਨ, ਕੀ ਹਾਲ ਚਾਲ ਹੈ ਜੀ?
ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਆ ਜੀ?
ਚੜ੍ਹਦੀ ਕਲਾ ਸਰ, ਥੈਂਕ ਯੂ ਵੈਰੀ ਮੱਚ। ਪਹਿਲਾਂ ਜੀ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮਯੰਕ ਭਟਨਾਗਰ ਤੇ ਜੀਡੀ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਸਾਰਿਆਂ ਨੂੰ ਮੇਰੇ ਵੱਲੋਂ, ਮੇਰੀ ਟੀਮ ਵੱਲੋਂ, ਮੇਰੇ ਪਰਿਵਾਰ ਵੱਲੋਂ, ਸਾਰੇ ਆਪਣੇ ਸਰੋਤਿਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਜੀ।
ਤੁਹਾਨੂੰ ਵੀ
ਤੇ ਥੈਂਕ ਯੂ ਭਾਜੀ। ਤੇ ਭਾਜੀ ਆ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਆਪਾਂ। ਪਹਿਲਾਂ ਉਨ ਸਰੋਤਿਆਂ ਲਈ ਜਿਨ੍ਹਾਂ ਦੀ ਮੋਰਗੇਜ ਦੇ ਵਿੱਚ ਡਿਫੀਕਲਟੀਜ਼ ਆ ਰਹੀਆਂ ਨੇ ਜੀ, ਆ ਜੀ ਕਾਫੀ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਲੋਕਾਂ ਦੀ ਜਿਹੜੀ ਹੈਗੀ ਹੈ ਲਾਸਟ ਮਿੰਟ ਦੇ ਵਿੱਚ ਮੋਰਗੇਜ ਜਿਹੜੀ ਹੈਗੀ ਹੈ ਉਹ ਕਲੋਜ਼ ਨਹੀਂ ਹੋ ਪਾਉਂਦੀ ਹੈ। ਐਂਡ ਜੇ ਕਿਸੇ ਨੂੰ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਉਹਨਾਂ ਲਈ ਆ ਹੈਗਾ ਕਿ ਆਪਣੇ ਕੋਲ ਲੈਂਡਰਸ ਹੁੰਦੇ ਨੇ ਜਿਹੜੇ ਤੁਹਾਡੀ ਕਲੋਜ਼ਿੰਗ ਵਿਦ ਇਨ 24 ਆਵਰ ਦੇ ਵਿੱਚ ਕਰਾ ਸਕਦੇ ਆ। ਜਿਹਨਾਂ ਦੀ ਕਲੋਜ਼ਿੰਗ ਹੁਣ ਆ ਰਹੀ ਆ
ਜੀ,
ਮਤਲਬ 28, 29, 30 ਦੇ ਵਿੱਚ ਆ ਰਹੀ ਆ, ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਭਾਜੀ ਕਿ ਜੇ ਤੁਹਾਨੂੰ ਤੁਹਾਡੇ ਲੈਂਡਰ ਤੋਂ ਜਵਾਬ ਨਹੀਂ ਆ ਰਿਹਾ ਹੈਗਾ ਜਾਂ ਤੁਹਾਡੇ ਮੋਰਗੇਜ ਏਜੰਟ ਤੋਂ ਜਵਾਬ ਨਹੀਂ ਆ ਰਿਹਾ ਹੈਗਾ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਅਸੀਂ ਹਜੇ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਔਨ ਟਾਈਮ ਕਰਵਾ ਸਕਦੇ ਹਾਂ ਐਂਡ ਤੁਹਾਨੂੰ ਜਿਹੜੀ ਹੈਗੀ ਆ ਤੁਹਾਡੇ ਸੁਪਨੇ ਦੇ ਘਰ ਦੇ ਵਿੱਚ ਮੂਵ ਕਰਵਾ ਸਕਦੇ ਹਾਂ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਹੀ ਹੈਗਾ ਜੀ, 647-702-2023 ਤੇ। ਤੇ ਭਾਜੀ ਥੋੜੀ ਜਿਹੀ ਅੱਜ ਗੱਲਬਾਤ ਉਹਦੀ ਵੀ ਕਰਾਂਗੇ ਜਿਹੜਾ ਆਪਣਾ ਮਾਰਚ ਸਪੈਸ਼ਲ ਚੱਲ ਰਿਹਾ ਹੈਗਾ। ਆਪਣਾ ਮਾਰਚ ਸਪੈਸ਼ਲ ਚੱਲ ਰਿਹਾ ਹੈਗਾ ਰੀਫਾਈਨੈਂਸ ਦੇ ਉੱਤੇ। ਜੇ ਆਪਣਾ ਕੋਈ ਵੀ ਭੈਣ ਭਰਾ ਰੀਫਾਈਨੈਂਸ ਕਰਾਉਣ ਦੀ ਸੋਚ ਰਿਹਾ ਹੈਗਾ ਜਾਂ ਉਹਨਾਂ ਕੋਲ ਐਕੁਇਟੀ ਕੱਢਣ ਦਾ ਮਨ ਹੈਗਾ, ਨਾਓ ਇਜ਼ ਦਾ ਟਾਈਮ। ਕਿਉਂ? ਕਿਉਂਕਿ ਹਜੇ ਰੇਟਸ ਆਰ ਸਟਿਲ ਵੈਰੀ ਕੰਪੀਟੀਟਿਵ। ਸਰੋਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ, ਅਸੀਂ ਤੁਹਾਡੀ ਫਾਈਨੈਂਸਿੰਗ ਵਿਦ ਇਨ 21 ਡੇਜ਼ ਦੇ ਵਿੱਚ ਕਰਵਾ ਸਕਦੇ ਹਾਂ ਐਂਡ ਸਾਡਾ ਰੇਟ ਵੀ ਬੈਂਕ ਦਾ ਚੱਲ ਰਿਹਾ ਹੈਗਾ ਜੀ 2.79 ਤੋਂ। ਐਂਡ ਜੇ ਕਿਸੇ ਦੀ ਇਨਕਮ ਘੱਟ ਹੈਗੀ ਆ, ਕ੍ਰੈਡਿਟ ਬਰੂਸ ਹੈਗਾ ਜਾਂ ਨੋ ਇਨਕਮ ਤੇ ਹੋ ਤੁਸੀਂ, ਤਾਂ ਵੀ ਤੁਹਾਡੀ ਫਾਈਨੈਂਸਿੰਗ ਅਸੀਂ ਕਰਾ ਸਕਦੇ ਹਾਂ ਐਂਡ ਤੁਹਾਨੂੰ ਜਿਹੜੀ ਵੀ ਸਟ੍ਰੈਸਫੁਲ ਚੀਜ਼ ਚੱਲ ਰਹੀ ਹੈ ਤੁਹਾਡੇ ਵਿੱਚ ਉਹ ਆਪਾਂ ਤੁਹਾਡੀ ਟੇਕ ਕੇਅਰ ਕਰ ਸਕਦੇ ਹਾਂ। ਸਾਰੀ ਗੱਲਬਾਤ ਲਈ ਆਪਣਾ ਨੰਬਰ ਇੱਕੋ ਹੀ ਹੈਗਾ ਜੀ, 647-702-2023 647-702-2023 ਤੇ। ਭਾਜੀ ਆਪਣੀ ਦੋ ਆਫਿਸ ਹੈਗੇ ਹੁਣ ਓਨਟੇਰੀਓ ਦੇ ਵਿੱਚ, 1 ਇਨ ਲੰਡਨ 1 ਇਨ ਮਿਸਿਸਾਗਾ। ਤੇ ਜਿਹੜੇ ਵੀ ਆਪਣੇ ਸਰੋਤੇ ਲੰਡਨ ਵੁੱਡਸਟਾਕ ਸਾਰਨੀਆ ਇਸ ਏਰੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਹੁਣ ਲੰਡਨ ਆਫਿਸ ਤੋਂ ਪੂਰਾ ਸਰਵ ਕਰ ਸਕਦੇ ਹਾਂ ਐਂਡ ਉਹਨਾਂ ਨੂੰ ਹੁਣ ਮਿਸਿਸਾਗਾ ਆਫਿਸ ਆਉਣ ਦੀ ਲੋੜ ਨਹੀਂ ਹੈਗੀ ਆ, ਕਿਉਂਕਿ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਮਿਸਿਸਾਗਾ ਜਿਹੜੀ ਮਿਸਿਸਾਗਾ ਮਿਲਦੀ ਹੈ ਉਹ ਹੀ ਲੰਡਨ ਮਿਲ ਸਕਦੀ ਹੈ। ਉਹਦੇ ਵਾਸਤੇ ਜਾਂ ਕਿਸੇ ਹੋਰ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਵਾਸਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈਗਾ ਜੀ 647-702-2023 647-702-2023। ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਬਿਆਂਕ ਜੀ। 647-702-2023 ਤੇ ਗੱਲਬਾਤ ਕਰ ਸਕਦੇ ਹੋ ਤੇ ਜਿਵੇਂ ਇਹਨਾਂ ਨੇ ਦੱਸਿਆ ਆ ਜੇ ਵੁੱਡਸਟਾਕ ਵਾਲੇ ਪਾਸੇ ਹੋ ਤਾਂ ਲੰਡਨ ਆਫਿਸ ਤੇ ਵੀ ਇਸੇ ਨੰਬਰ ਤੇ ਕਾਲ ਕਰਕੇ ਤੇ ਫਰਦਰ ਇਨਫੋਰਮੇਸ਼ਨ ਜਿਹੜੀ ਆ ਮਿਆਂਕ ਹੋਣਾ ਤੋਂ ਲੈ ਸਕਦੇ ਹੋ। ਬਿਰਜੂ ਹੋਣਾ ਨਾਲ ਲਾਈਨ ਜੁੜੀ ਆ, ਬਿਰਜੂ ਹੋਣਾ ਨਾਲ ਪਿਛਲੇ ਹਫਤੇ ਵੀ ਗੱਲ ਹੋ ਰਹੀ ਸੀਗੀ ਤੇ ਉਹਨਾਂ ਦੇ ਨਾਲ ਥੋੜੀ ਬਹੁਤੀ ਗੱਲ ਕਰਦੇ ਆ ਵੀ ਜਿਹੜੀ ਆ ਕਿਹੜੀ ਚੀਜ਼ ਵਾਲੇ ਪਾਸਿਓਂ ਜਿਹੜੀ ਆ ਉਹ ਆਮ ਇੱਕ ਜਿਹੜਾ ਕਿਸੇ ਵੀ ਕੰਟਰੀ ਦਾ ਸਿਟੀਜ਼ਨ ਆ ਉਹਨੂੰ ਜ਼ਿਆਦਾ ਫਾਇਦਾ ਹੁੰਦਾ ਆ, ਪ੍ਰਾਈਵੇਟ ਸੈਕਟਰ ਵਾਲੇ ਪਾਸਿਓਂ ਜਾਂ ਪਬਲਿਕ ਸੈਕਟਰ ਵਾਲੇ ਪਾਸਿਓਂ। ਤੇ ਪਬਲਿਕ ਸੈਕਟਰ ਦਾ ਮਤਲਬ ਇਹ ਆ ਜਿਹਨੂੰ ਆਪਾਂ ਸਰਵਜਨਕ ਸੈਕਟਰ ਕਹਿੰਦੇ ਆ, ਜਿਹਨੂੰ ਸਰਕਾਰਾਂ ਚਲਾਉਂਦੀਆਂ ਨੇ। ਪਬਲਿਕ ਦਾ ਮਤਲਬ ਜਿਵੇਂ ਬਿਰਜੂ ਹੋਣਾ ਨੇ ਪਿਛਲੀ ਵਾਰੀ ਥੋੜ੍ਹਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਦਿੱਲੀ ਪਬਲਿਕ ਸਕੂਲ ਆ ਉਹ ਕਹਿਣ ਨੂੰ ਭਾਵੇਂ ਪਬਲਿਕ ਆ ਪਰ ਉਹ ਪ੍ਰਾਈਵੇਟ ਅਦਾਰਾ ਆ, ਉਹ ਸਰਕਾਰ ਨਹੀਂ ਚਲਾਉਂਦੀ। ਇੱਥੇ ਜੇ ਮੈਂ ਪਬਲਿਕ ਦੀ ਗੱਲ ਕਰਦਾ ਹਾਂ ਤਾਂ ਉਹਨਾਂ ਅਦਾਰਿਆਂ ਦੀ ਗੱਲ ਕਰਦਾ ਹਾਂ ਜਿਨ੍ਹਾਂ ਨੂੰ ਸਰਕਾਰ ਜਾਂ ਸਰਕਾਰੀ ਸਰਕਾਰ ਦੀਆਂ ਏਜੰਸੀਆਂ ਜਿਹੜੀਆਂ ਸਰਕਾਰੀ ਅਦਾਰੇ ਜਿਹੜੇ ਆ ਸਰਕਾਰ ਦੇ ਜਿਹੜੇ ਦਫ਼ਤਰ ਆ ਉਹ ਚਲਾਉਂਦੇ ਨੇ, ਜਿਵੇਂ ਸਰਕਾਰੀ ਸਕੂਲ ਹੋਏ, ਸਰਕਾਰੀ ਹੋਸਪਿਟਲ ਹੋਏ, ਉਹ ਸਾਰਾ ਕੁਛ। ਬਿਰਜੂ ਜੀ ਸਵਾਗਤ ਹੈ ਜੀ ਰੇਡੀਓ ਪ੍ਰੋਗਰਾਮ ਮੇਂ।
ਸਵਾਗਤ ਹੈ ਔਰ ਸਭੀ ਹਮਾਰੇ ਸਰੋਤਾਓਂ ਕਾ ਵੀ ਸਵਾਗਤ ਹੈ।
ਬਿਰਜੂ ਜੈਸੇ ਮੈਨੇ ਅਭੀ ਬਾਤ ਕਰ ਰਹਾ ਥਾ ਤੋ ਆਮ ਤੌਰ ਪੇ ਯੇ ਮਾਨਾ ਜਾ ਰਹਾ ਹੈ ਔਰ ਜਾਂ ਯੇ ਮਨਵਾਨੇ ਕੀ ਕੋਸ਼ਿਸ਼ ਕਰ ਰਹੇ ਹੈ ਕਿ ਪ੍ਰਾਈਵੇਟ ਜੋ ਸੈਕਟਰ ਹੈ ਜੈਸੇ ਪ੍ਰਾਈਵੇਟ ਬੈਂਕ ਹੈ, ਪ੍ਰਾਈਵੇਟ ਹੋਸਪਿਟਲ ਹੈ, ਵੋ ਜ਼ਿਆਦਾ ਐਫੀਸ਼ੈਂਸੀ ਸੇ ਕਾਮ ਕਰਤੇ ਹੈ, ਵਹਾਂ ਪੇ ਜ਼ਿਆਦਾ ਸਹੂਲਤ ਮਿਲਤੀ ਹੈ, ਅਗਰ ਉਸਕੋ ਕੰਪੇਅਰ ਕਰੇਂ ਸਰਕਾਰੀ ਬੈਂਕ ਔਰ ਸਰਕਾਰੀ ਹੋਸਪਿਟਲੋਂ ਮੇਂ। ਕੋਈ ਸ਼ੱਕ ਨਹੀਂ ਉਨਕੇ ਬਿਲਡਿੰਗਸ ਬਹੁਤ ਬੜੀਆ ਹੋਤੀ ਹੈ, ਵੋ ਕਾਰਪੋਰੇਟ ਸੈਕਟਰ ਹੈ, ਤਾਮ ਝਾਮ ਕਾਫੀ ਹੈ, ਟੈਕਨੋਲੋਜੀ ਕਾ ਜ਼ਿਆਦਾ ਯੂਜ਼ ਕਰਤੇ ਹੈ, ਲੇਕਿਨ ਇੱਕ ਆਮ ਇਨਸਾਨ ਇੱਕ ਆਮ ਸਿਟੀਜ਼ਨ ਕੋ ਕਿਸ ਜਗ੍ਹਾ ਸੇ ਜ਼ਿਆਦਾ ਫਾਇਦਾ ਹੋ ਸਕਤਾ ਹੈ ਆਪਕੇ ਹਿਸਾਬ ਸੇ?
ਦੇਖਿਏ ਜਹਾਂ ਤੱਕ ਜੋ ਸਾਰਵਜਨਿਕ ਖੇਤਰ ਹੈ
ਜੀ,
ਜਬ ਸਾਰਵਜਨਿਕ ਖੇਤਰ ਹੋਤਾ ਹੈ ਤੋ ਉਸਕੇ ਉਪਰ ਚਾਹੇ ਵੋ ਕੈਸਾ ਵੀ ਸਰਕਾਰ ਹੋ ਪਰ ਕਮ ਸੇ ਕਮ ਆਪ ਪ੍ਰੋਟੈਸਟ ਕਰਕੇ ਆਪ ਕਹਿ ਸਕਤੇ ਹੈ ਕਿ ਆਪ ਇਨ ਸਰਵਿਸ ਕੰਡੀਸ਼ਨ ਮੇਂ ਸੁਧਾਰ ਕੀਜੀਏ ਯਾ ਇਸਤੇ ਔਰ ਸਰਵਿਸ ਕੋ ਔਰ ਆਗੇ ਬੜਾਈਏ। ਜਬ ਕੋਈ ਚੀਜ਼ ਪ੍ਰਾਈਵੇਟ ਕੇ ਲਈ ਹੋਤਾ ਹੈ यानी प्राइवेट मुनाफा के लिए जो चलाते हैं सर्विस, उसको आप सीधा आप कह नहीं सकते हैं। जैसे मैं एक दो तीन एग्जांपल्स मैं आपको देना चाहता हूं। अगर आप हमारे देश के अंदर अगर आप बात करते हैं तो आप पाएंगे कि जो डाक विभाग है यानी जो पोस्टल सर्विसेज है
जी,
वो दूर दूर गांव तक अंदर से अंदर तक आपको मिलेंगे। और आप अगर बैंक्स के बारे में भी आप कहेंगे तो आपको स्टेट बैंक की शाखाएं आपको गांव गांव के अंदर या गांव के दो तीन गांव को मिलाकर आपको एक न एक बैंक, एक न एक पोस्ट ऑफिस, ये दो चीजें आपको जरूर आपको पक्की तौर पे मिलेंगे। अब मैं ये अगर हम यहाँ देखें तो यहाँ पर आप HDFC बैंक ले लीजिए, कोई भी प्राइवेट बैंक ले लीजिए, आप बता सकते हैं कि कहाँ चलता है? मैं कहूंगा कि कहीं नहीं चलता है, सिवाय शहरों के जहां पर उनको प्रॉफिट है, जहां पर उनको बिल्डिंग के लिए और बाकी चीजों के लिए खर्च। जबकि ऐसा नहीं कि सार्वजनिक क्षेत्र के बैंकों को प्रॉफिट नहीं है, पर वो अपने प्रॉफिट को ज्यादातर लोगों के लिए काम करने के लिए बाध्य होते हैं। इसका मतलब यहाँ पर दो चीजें आपस में टकराती हैं, एक नंबर वन कि एक प्रॉफिट और एक दूसरा होता है सर्विसेज। उनको उस सर्विसेज से ज्यादा प्रॉफिट कमाना है तो उनको सर्विस के साथ समझौता करना पड़ता है। आपने जैसे बैंक क्षेत्र में कहा ना, तो बैंक क्षेत्र में अभी जो भी जमा राशि है यानी जो भी हमने जमा किया है तो उसकी कोई सेफ्टी की कोई गारंटी नहीं है। वो कभी भी जो प्राइवेट प्लेयर होते हैं बैंक को ले डूब सकते हैं और कभी जानबूझकर भी उनको दुनिया भर में ऐसे बैंकों को डुबोने के काम किया जाता रहा है। दूसरी बात यह है कि बैंक जो होते हैं जो प्रॉफिटेबल नहीं होते हैं या उनको लाभ नहीं होते हैं, मैं प्राइवेट सेक्टर की बात कह रहा हूँ, तो उन शाखाओं को बंद कर देते हैं और जो ग्रामीण और दूर दराज के जो इलाके जो हैं वो जो लालची साहूकार हैं उनको दया पर छोड़ दिया जाता है। एग्जाम्पल ले लीजिए पंजाब में, जो अगर किसानों को अगर बैंक अगर लोन देंगे तो फिर उनको साहूकारों के पास जाने की कोई जरूरत नहीं पड़ेगी। मैं अभी देखता हूं कि चाहे अभी तो सरकारी बैंक हो या प्राइवेट बैंक हो, और खासकर जो प्राइवेट बैंक होते हैं वो ज्यादातर अपनी जो सर्विसेज के लिए पासबुक को अगर प्रिंटिंग करना है तो उसके लिए पैसा, चेकबुक देना है उसके लिए पैसा, SMS देना है उसके लिए पैसा, अगर आपने 3 या 4 बार से ज्यादा निकाल लिया है ATM के जरिए तो उसके लिए पैसा, मतलब आप ऑनलाइन होकर भी जो सहूलियत है उसके लिए भी वो हेल्प सर्विसेज के लिए मतलब पैसा वसूल करते हैं। तो यहाँ पर एक बात और भी ये देखने में आता है कि एक तो हम पैसा देते हैं डायरेक्ट तौर पर, एक हम इनडायरेक्ट भी सरकार को पैसा देते हैं, और दूसरा हम टैक्स के रूप में भी पैसा देते हैं। इसका मतलब हम सरकार को टैक्स के रूप में भी पैसा देते हैं और सर्विसेज के लिए भी हमें पैसा देना पड़ता है। तो ये जो दोहरी मार है, तो दोहरी मार झेलना पड़ता है जो खासकर हमें प्राइवेट सेक्टर में। और ये कहना कि कभी कभी ये एग्जाम्पल देते हैं ज्यादातर में कि भाई यहाँ पर तो बहुत कॉम्पिटिटिव है, कॉम्पिटिशन है। अब मैं अगर आपको ये कहूँ कि मैं दिल्ली में रहता हूँ, दिल्ली में BSS राजधानी का बिजली लेता हूँ, और मैं चाहता हूँ कि कोई और कंपनी आकर यहाँ पर उसे सस्ती बिजली दे, पर वो संभव ही नहीं है। और या दिल्ली को जैसे डिवाइड किया हुआ है एक रिलायंस इलेक्ट्रिसिटी और एक टाटा पावर के इलेक्ट्रिसिटी के बीच में, वो दोनों मिलकर अपना एक दाम सेट करके रखा हुआ है और उसके वनस्पत वो दोनों चलाते हैं। तो यहाँ पर कंपटीशन कहाँ है, किसके बीच में है? क्या मैं एक जो ग्राहकों को पसंद की बात की जाती है कि हाँ कंपटीशन से जो रेट कम होंगे उसकी बात की जाती है, मैं ये कहता हूँ कि ये बहुत एक थोड़े टाइम के लिए होता है। थोड़े टाइम का मतलब अभी आप देख सकते हैं कि जब हम आज से 3-4 साल पहले 5 साल पहले जब हम सिम खरीदते थे तो हमें कहा जाता है कि ये लाइफ लॉन्ग है, पर अभी आपसे पैसा लिया जाता है हर महीने के लिए। कम से कम मैं हर महीने 600 रुपए का बिल भुगतान करता हूँ। और जो सिम्स लेते जो सिम मतलब जो आफ्टर पेमेंट करते हैं या बिफोर पेमेंट उसको पता नहीं कौन सा सर्विस कहते हैं, पोस्ट पेमेंट और बिफोर पेमेंट, तो जो बिफोर पेमेंट करते हैं उनसे लिया जाता है, नहीं तो उनकी मोबाइल बंद हो जाती है, उधर से कोई लाइन नहीं आ सकता है। अगर आप मैं आपको अगर फोन करूंगा और आपके बैलेंस नहीं है तो वो कहेगा कि आपने पैसा पेमेंट नहीं किया है या आप पेमेंट करिए तभी आप, मेरे कहने का मतलब ये क्या, ये चीजें क्या है। अगर यहाँ पर इंडिया के अंदर 3 ही फोन कंपनियां भी रह गई है, अब कंपटीशन में कोई भी कंपनी नहीं है, मतलब एक वोडाफोन है और एक एयरटेल है और एक
जियो भी तो है,
हाँ जियो, तो ये तीनों है, ये तीनों अगर कार्टेल बना दें तो फिर मनमर्जी कर सकते हैं, फिर चौथी कंपनी को आने का रास्ता कहाँ मिलता
नहीं,
है।
लेकिन बीएसएनएल तो का क्या हुआ?
बीएसएनएल तो उसको डुबोया गया है, एमटीएनएल को उसको डुबो गया है इनका जेब भरने के लिए, एक्चुअली इन सर्विसेज को आगे करने के लिए, रिलायंस को आगे करने के लिए, वोडा को आगे करने के लिए, ये इनको आगे बढ़ाने के लिए उसको डुबोया गया है। क्योंकि हर एक जगह में हर सरकारी सेक्टर को अभी एग्जाम्पल देख लीजिए, पहले एक जमाना था जब हमें ये कहा जाता था 95 और 2000 के दशक में कि जो घाटे वाली कंपनी है उसको बेच दिया जाए। अभी चंडीगढ़ की जो इलेक्ट्रिसिटी डिपार्टमेंट है वो फायदे की है, पिछले साल 300 करोड़ का फायदा हुआ, उससे इस साल कम से कम 500 करोड़ के लगभग मुझे कोई बता रहे थे, और सबसे ज्यादा डिस्ट्रीब्यूशन में लॉसेस लाइन्स में सबसे ज्यादा कम है, और टैरिफ भी पंजाब और हरियाणा से कम है, इसके बावजूद भी केंद्र सरकार उसको बेचना चाहती है क्यों, और वो भी उसको बेचना चाहती है जिसका कोई टर्म एंड कंडीशन को फाइनल किए बगैर, बिड को फाइनल किए बगैर किसी चोर आदमी को जो कलकत्ते से बुला के उसको दिया जा रहा है। मेरे कहने का मतलब है कि जिस रास्ते पर जा रहे हैं तो वो सही रास्ता नहीं है, जो नुकसान का रास्ता है जो हमारे देश के लोगों के लिए।
लेकिन बिजली एक, तो बात, एक बात ये भी तो है क्योंकि आम पब्लिक तो वो बोलती है कि सरकारी दफ्तरों में तो जिन लोगों ने सर्विस देनी है वो होते ही नहीं है, जैसे सरकारी स्कूल हैं वहां पे, मैं पंजाब की खास कर बात कर रहा हूँ, काफी स्कूल हैं जहां पे एक या दो टीचर ही हैं, तो वो वहां पे अगर 10-12 टीचर चाहिए और दो टीचर हैं तो दो टीचर तो बच्चों को पढ़ा नहीं सकते, तो उसके लिए भी जो है वो कुछ हो नहीं रहा ना, देख नहीं रहे।
देखिए कई लोग इश्यू ये खड़ा करते हैं कि भाई जिनकी सर्विसेज खराब हैं, जो सरकारी कर्मचारी काम नहीं करते हैं, डिपार्टमेंट को बंद कर देना चाहिए। मैं सबसे पहले उन लोगों से मैं बात यही करता हूं, देखो भाई अगर आप हमारी दिल्ली पुलिस को लीजिए, आप दिल्ली पुलिस के बारे में अगर आप सर्वे करेंगे आम लोगों से, 99% कहेंगे कि चोर है, करप्ट है, ठीक ढंग से काम नहीं करते हैं, चोरों को ठीक ढंग से पकड़ते नहीं है, ये सिंपल बात करते हैं। अब मैं आपसे पूछता हूं क्या उनको प्राइवेट कर देना चाहिए क्या, क्योंकि अगर वो ठीक ढंग से एफिशिएंसी से काम नहीं करते हैं और जो उनका काम है वो चोरी चकारी को रोक नहीं पाते हैं, नशा को दिल्ली के अंदर इंटर होने से रोक नहीं पाते हैं, ठेले से लेकर हर एक चीज में वो रिश्वत मांगते हैं, पैसा मांगते हैं, नहीं देने के ऊपर उनको जेल के अंदर डालने की धमकी देते हैं, अगर आप इन सब चीजों को लगाओगे तो सब 100% कहेंगे हाँ ऐसे ही करते हैं, तो क्या करें, तो क्या उनको हम भेज दें? पर वो सॉल्यूशन तो नहीं है, सॉल्यूशन तो ये है कि इसका मतलब है कि सरकार जानती है कि जिस सर्विस को उन्हें खराब करना है, और आने वाले दिनों में 5 साल के बाद में हमें एमटीएनएल की जो सर्विसेज को या बीएसएनएल के सर्विसेज को हमें खराब करना है, क्योंकि इन फ्यूचर में हमें रिलायंस को आगे बढ़ाना है, वोडाफोन को आगे बढ़ाना है, या कोई प्राइवेट जो कम्युनिकेशन कंपनी को अगर आगे बढ़ाना है तो उसको ऊपर से ऑर्डर है कि हाँ जैसे है तैसे को इसको सर्विसेज को खराब करो, ताकि लोगों के बीच में जब ये बदनाम हो जाएगा और जब इसको बेचा जाएगा तो लोगों का विरोध उस पब्लिक सेक्टर को बेचने में कोई विरोध नहीं करेगा, क्योंकि लोग तो वैसे ही तंग है। पर वो उसकी जिम्मेदारी किसकी है, उसका कमांड किसके पास है? अगर आप उसका कमांड देखेंगे तो सरकार के पास है या सरकार के किसी कम्युनिकेशन मिनिस्टर के पास है, तो उस मिनिस्टर की जवाबदेही ठहराया जाना चाहिए कि उस डिपार्टमेंट को या उस क्षेत्र को या उस सेक्टर को जो इंडियन गवर्नमेंट के कंट्रोल में था उसको बर्बाद करने में उसकी भूमिका है, या तो उसको जेल में डाला जाए, फिर मैं देखता हूं कि कैसे कोई खराब हो जाएगा कोई भी सर्विसेज। मेरे कहने का मतलब है कि गवर्नमेंट डिपार्टमेंट में वो टीचर हो, डॉक्टर हो, या इवन एक चपरासी पद पर भी हो, वो बहुत ही स्क्रीनिंग करके उसकी एजुकेशन को देखने वाले टैक्स मतलब थोक बजा के उसको एक सर्विस में लिया जाता है। और मैं नहीं समझता हूं कि उससे ज्यादा एफिशिएंसी प्राइवेट सेक्टर में होता है। इसके बावजूद भी वो अपने सर्विस को ठीक ढंग से नहीं कर पाने की वजह क्या है? क्या उसका इंडिविजुअल का दायित्व है कि उसको ठीक करना या नहीं करना है? जो उसके ऊपर जो कमांड देने वाले कौन लोग होते हैं? देखिए आप, ये इलेक्शन होता है, हम सिंपल सी जानते हैं, ये इलेक्शन में हर एक गवर्नमेंट अफसर को कहा जाता है, वो कोई प्रोफेसर हो और या चपरासी हो या टीचर हो या कोई भी पद पे हो, उसको कहा जाता है इलेक्शन ड्यूटी पर आना है, इलेक्शन ड्यूटी पर आना है, आपको जैसे कहा जाएगा आपको वैसे करना, अन्यथा आपको नौकरी से निकाल देंगे। देखो लाइन लगा के सब काम पे होते हैं, सुबह 5 बजे उठ के या 4 बजे उठकर बगैर रोटी खाए पिए जैसे भी उस दायित्व को निभाते हैं, उनमें वो क्षमता है तो किया जा सकता है। पर सरकार का मोटिव क्या है? सरकार का मोटिव ये है कि वो ज्यादा से ज्यादा जो चीजों को, संस्थाओं को, सर्विस को, मैन्युफैक्चरिंग को, हर एक चीज को वो जो प्राइवेट प्लेयर है, पूंजीपति है, कॉरपोरेट है, उनको वो हवाले करना चाहते हैं ताकि इससे वो प्रॉफिट कमा सकते हैं। कभी कभी होता है क्या है कि कोई प्राइवेट, जैसे एग्जांपल हमारे यहाँ कई ऐसी सर्विसेज है जो प्राइवेट प्लेयर के हाथ में है, तो उनके बीच में और गवर्नमेंट के बीच में जो कॉन्ट्रैक्ट होता है वो कॉन्ट्रैक्ट कोई ट्रांसपेरेंट नहीं होता है और सबसे कम जवाबदेही। अगर मैं चाहूं कि आरटीआई के जरिए मैं ये जानना चाहता हूं कि भाई तेरे को कितने साल में किस तरह से कितना फायदा हुआ है आप बताइए, तो वो कह देगा कि मुझे हमारे बिजनेस कॉन्फिडेंशियल के तहत हम आपको ये सर्विस प्रोवाइड नहीं कर सकते क्योंकि हम गवर्नमेंट सो कोट हम गवर्नमेंट में नहीं है, हम एक प्राइवेट प्लेयर, अगर आपको मांगना है तो आप सरकार के जरिए हम तक आएंगे तब आपको हम देंगे, क्या मतलब है? तो मेरे कहने का मतलब है कि इस तरीके से, पर अगर कोई सरकारी संस्थान है और अगर मैं जवाब दे चाहता हूं तो कम से कम आरटीआई के जरिए मैं कुछ ना कुछ इंफॉर्मेशन तो मैं निकालने के लिए वो बाध्य है और देने के लिए वो बाध्य, वो देंगे। तो इस तरीके से मैं देखता हूं कि मतलब कि ओवरऑल अगर हमें देखना चाहिए कि जो जो सर्विसेज होती हैं, अब नेचर ऑफ क्या है, नेचर ऑफ प्रोडक्शन हो, नेचर ऑफ सर्विस हो, ये एक सामूहिक, यानी एक हम मिलकर उस चीज को चलाते हैं, यानी लोगों का कोई इंडिविजुअल की सर्विस नहीं होती है, तो उसका मतलब ये है कि ये सभी के सभी जो चीजें होती हैं वो सरकारी होनी चाहिए और उसके प्रति जवाबदेही सरकार को ठहराया जाना चाहिए ताकि जो हम पैसा देते हैं उसके एक एक पाई का वो हिसाब किताब कर सके। हम गाड़ी खरीदते हैं तो गाड़ी खरीदने के लिए हमें रोड टैक्स जमा करना पड़ता है, इसके बावजूद भी हम टोल टैक्स देना पड़ता है, क्यों भाई? जब आपने एक बार हमसे रोड टैक्स ले लिया है पर गाड़ी के ऊपर, उसके बावजूद भी हमें सर्विस के नाम पर टोल टैक्स क्यों देना पड़ेगा? कोई मतलब उसके लिए हम किससे लड़े, कहां लड़े? तो कई चीजें हैं हमारे देश
तो मोटा मोटा जितना समझ आया फिर आपसे फिर भी बात करेंगे। तो आपका मानना है कि अगर किसी सरकारी अदारे का काम ठीक नहीं हो रहा तो उसको प्राइवेट करने की बजाय वहां पे काम करने वाले ऑफिसर, उनके ऊपर जो जिम्मेदार मिनिस्ट्री या जो भी जो बड़े वाले ऑफिस वाले हैं, हेडक्वार्टर वाले हैं, उनको भी अकाउंटेबल बनना चाहिए, उसको सिर्फ प्राइवेटाइज करने से कुछ नहीं होगा। और दूसरी बात जो मेरे को समझ आया कि अगर सरकारी अदारे रहें तो और पब्लिक जो है वो अगर थोड़ा ध्यान से उनको अकाउंटेबल बनाना चाहे तो वहां से उनको बढ़िया सर्विसेज मिल सकती हैं।
बिल्कुल बिल्कुल जी,
ठीक है बिरजू जी, बहुत बहुत शुक्रिया डिटेल में बताने के लिए। हो सकता है श्रोताओं को भी इस बात के साथ वो होगा, लेकिन मेरा कुछ चीजें काफी क्लियर हुई हैं। थैंक यू वेरी मच।
थैंक यू
जी। ये सन जी बिरजू जी, तो एक जड़ा जी गीत तुहानू सुना दिए, क्योंकि कई बार ਤੁਹਾਡੀਆਂ ਕਾਲਾਂ ਆਉਂਦੀਆਂ ਵੀ ਤੁਸੀਂ ਗੱਲਾਂ ਜ਼ਿਆਦਾ ਕਰਦੇ ਹਾਂ, ਗੀਤ ਨਹੀਂ ਲਾਉਂਦੇ। ਸਤਿੰਦਰ ਸਰਤਾਜ ਹੋਣਾ ਦਾ ਗਾਇਆ ਗੀਤ ਆ, ਸੋਹਣਾ ਲਿਖਦੇ ਆ, ਗਾਉਂਦੇ ਵੀ ਸੋਹਣਾ ਆ, ਪਰ ਇਹਦੇ ਵਿੱਚ ਜਿਹੜੀ ਉਹ ਗੱਲ ਕਹਿਣੀ ਚਾਹੁੰਦੇ ਆ, ਮੈਨੂੰ ਵਧੀਆ ਲੱਗੀ, ਤੁਹਾਨੂੰ ਕਿਵੇਂ ਲੱਗੀ ਦੱਸਿਓ, 416-620-1778 'ਤੇ।
ਚਾਨਣ ਕੇ ਗੋਲੇ ਤੇ ਵਾਦੇ ਕਿਤੇ ਵਾਧੇ ਤੋਂ ਵੱਡਾ ਏ ਯੱਕਾ।
ऑर्डर ऑर्डर मुलजिम कसम खा जो कुछ भी बोलेगा।
हर तरह की कानूनी सेवा ली आज ही संपर्क करो
सुभाष जोशी लॉ ऑफिस बैरिस्टर सोलिसिटर एंड नोटरी पब्लिक सुभाष जोशी।
हर तरह दिया लीगल सर्विसेज ली
फैमिली लॉ कॉर्पोरेट लॉ इमिग्रेशन लॉ लिटिगेशन या फिर कन्वेंसिंग ऑफ विल्स एंड पावर ऑफ अटॉर्नी ले आज ही कॉन्टेक्ट करो सुभाष जोशी लॉ ऑफिस नो आज ही पहुँचो सुभाष जोशी लॉ ऑफिस 1530 ड्रू रोड मिसिसागा यूनिट नंबर 30 कॉल करो 905-362-0111-905-300-0111।
कैनेडियन ग्लास विंडो लिमिटेड डोर्स तुसी किसे भी तरह दी डोरां तो लेके विंडोआं तक तुसी ग्लासेस दी कोई सेवावां लेनियां चाहुंदे हो चेक घर आ चाहे तुहाडा हाल ऑफिस तां संगा तोची नाल तुसी 416-454-3031 ते जिहड़ा जी संपर्क कर सकदे हो 416-454-3031 कैनेडियन ग्लास विंडो लिमिटेड तों संगा तोची।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुडब्रिज में सोमवार लंदा आ रहा है हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ
ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਅਤੇ ਲੋਕਲ ਖਬਰਾਂ ਦੇ ਵਿੱਚ ਜਿਹੜੀ ਹੈ ਜਿਹੜੀ ਇੱਕ ਅਪੀਲ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਆ ਵੀ ਤੁਸੀਂ ਆਪਣਾ ਭਾਈ ਸਮਾਨ ਜਿਹੜਾ ਆ ਉਹ ਪ੍ਰੋਪਰ ਤੁਹਾਨੂੰ ਸੇਫ ਰੱਖਣਾ ਚਾਹੀਦਾ ਇੱਕ ਵੀਡੀਓ ਵੀ ਉਹਨਾਂ ਨੇ ਸ਼ੇਅਰ ਕੀਤੀ ਆ ਹਾਊ ਡੂ ਆਈ ਪ੍ਰੋਟੈਕਟ ਮਾਈ ਪਰਸ ਪਰ ਇਹ ਜਿਹੜੀ ਆ ਜੀ ਇਹ ਮੈਂ ਦੱਸਣੀ ਤਾਂ ਸਮਝਦਾ ਜ਼ਰੂਰੀ ਵੀ ਵੀਡੀਓ ਵੀ ਦੇਖ ਲਿਓ ਚਲੋ ਚੰਗੀ ਗੱਲ ਹੈ ਧਿਆਨ ਰੱਖਣਾ ਚਾਹੀਦਾ ਆ ਪਰ ਬ੍ਰੈਮਟਨ ਅਤੇ ਮਿਸੀਸਾਗਾ ਦੇ ਵਿੱਚ ਪਿਛਲੇ ਇੱਕ ਮਹੀਨੇ ਦੇ ਵਿੱਚ 35 ਰੋਬਰੀਜ਼ ਜਿਹੜੀਆਂ ਆ ਰਿਪੋਰਟ ਹੋਈਆਂ ਨੇ ਅਤੇ ਇਹ ਜਿਹੜੀਆਂ ਗੱਡੀਆਂ ਚੋਰੀ ਹੋਈਆਂ ਆ ਉਹਦੇ ਤੋਂ ਐਕਸਟਰਾ ਆ 35 ਰੋਬਰੀਜ਼ ਜਿਹੜੀਆਂ ਆ ਉਹ ਫਰਵਰੀ 17 ਤੋਂ ਲੈ ਕੇ ਮਾਰਚ 17 ਤੱਕ ਦੇ ਵਿੱਚ ਜਿਹੜੀਆਂ ਆ ਇਹ ਰਿਪੋਰਟ ਹੋਈਆਂ ਅਤੇ ਜੇ ਵੇਖਿਆ ਜਾਵੇ ਤਾਂ ਇੱਕ ਤੋਂ ਵੱਧ ਰੋਬਰੀ ਹਰੇਕ ਦਿਨ ਦੀ ਬਣਦੀ ਆ ਬ੍ਰੈਂਟਨ ਮਿਸੀਸਾਗਾ ਦੀ ਪਾ ਲਈਏ ਇਹਨਾਂ ਦੇ ਵਿੱਚੋਂ 17 ਜਿਹੜੀਆਂ ਆ ਜੀ ਉਹ ਇੰਸੀਡੈਂਟ ਹੋਏ ਆ ਮਿਸੀਸਾਗਾ 'ਚ ਅਤੇ 18 ਹੋਏ ਨੇ ਬ੍ਰੈਂਪਟਨ ਦੇ ਵਿੱਚ ਅਤੇ ਜੇ ਇਹਨਾਂ ਨੂੰ ਵੇਖਿਆ ਜਾਵੇ 19 ਦੇ ਵਿੱਚ ਜਿਹੜੀ ਆ ਉਹ ਫਾਇਰ ਆਰਮ ਜਿਹਨੂੰ ਆਪਾਂ ਬੰਦੂਕ ਜਾਂ ਪਿਸਤੌਲ ਜਾਂ ਇਹੋ ਜਿਹੀ ਗੱਲ ਕਹਿ ਦਿੰਦੇ ਹਾਂ 19 ਦੇ ਵਿੱਚ ਜਿਹੜੀ ਆ ਇਹ ਰੋਬਰੀ ਜਿਹੜੀ ਆ ਉਹਦੇ 'ਚ ਫਾਇਰ ਆਰਮ ਨੂੰ ਯੂਜ਼ ਕੀਤਾ ਗਿਆ ਆ ਜਦੋਂ ਕਿ ਇੱਕ ਇੰਸੀਡੈਂਟ ਮਿਸੀਸਾਗਾ 'ਚ ਇਹੋ ਜਿਹਾ ਹੋਇਆ ਜਿਹੜਾ ਉਹ ਝਪੱਟਾ ਮਾਰ ਕੇ ਪਰਸ ਖੋਹ ਕੇ ਭੱਜਦੇ ਆ ਆਪਣੇ ਉੱਥੇ ਇੰਡੀਆ ਵਾਲੇ ਪਾਸੇ ਇਹੋ ਜਿਹੀਆਂ ਝਪੱਟੇ ਮਾਰਨ ਵਾਲੀਆਂ ਖਬਰਾਂ ਕਾਫੀ ਆਉਂਦੀਆਂ ਚੈਂਸ ਨੇਚਰ ਦੂਜੇ ਤੀਜੇ ਇਹੋ ਜਿਹੇ ਪਰ ਇੱਥੇ ਵੀ ਇੱਕ ਖਬਰ ਜਿਹੜੀ ਆ ਜੀ ਉਹ ਇਹੋ ਜਿਹੜੀ ਆ ਜੀ ਉਹ ਰਿਪੋਰਟ ਕੀਤੀ ਗਈ ਆ ਅਤੇ ਇਹਦੇ ਨਾਲ ਜੇ ਹੋਰ ਗੱਲ ਕਰੀਏ ਤਾਂ ਕਹਿੰਦੇ ਆ ਜੋ ਰਿਪੋਰਟ ਇਹਨਾਂ ਨੇ ਦਿੱਤੀ ਆ 400 ਗੱਡੀਆਂ 30 ਦਿਨਾਂ ਦੇ ਵਿੱਚ 400 ਗੱਡੀਆਂ ਵੀ ਚੋਰੀ ਹੋਈਆਂ ਨੇ ਇਹਦਾ ਮਤਲਬ ਆ ਵੀ 30 ਤੋਂ ਵੱਧ ਗੱਡੀਆਂ ਦਿਹਾੜੀ ਦੀਆਂ ਬ੍ਰੈਂਪਟਨ ਅਤੇ ਮਿਸੀਸਾਗਾ 'ਚ ਅਤੇ ਇਸ ਕਰਕੇ ਧਿਆਨ ਰੱਖੋ ਵੀ ਕਿਉਂ ਇੰਨਾ ਕੰਮ ਜ਼ਿਆਦਾ ਵੱਧ ਰਿਹਾ ਆ ਕਿੱਧਰ ਨੂੰ ਹੋ ਰਿਹਾ ਇਹ ਤਾਂ ਜਿਹੜਾ ਜੀ ਅੱਗੇ ਜਾ ਕੇ ਪਤਾ ਲੱਗੂਗਾ ਪਰ ਜਿਹੜੇ ਵੀ ਮੇਰਾ ਖਿਆਲ ਆ ਵੀ ਚਿੰਤਾ ਅਤੇ ਚਿੰਤਨ ਕਰਨ ਦਾ ਵਿਸ਼ਾ ਜ਼ਰੂਰ ਹੈਗਾ ਜਿਹੜੇ ਵੀ ਸਮਾਜ ਦੇ ਵਿੱਚ ਵਿਚਰਦੇ ਨੇ ਲੋਕ ਵੀ ਇਹ ਇੰਨਾ ਜ਼ਿਆਦਾ ਕੰਮ ਕਿਉਂ ਵੱਧ ਰਿਹਾ ਸਮਾਜ ਕਿੱਧਰ ਨੂੰ ਜਾ ਰਿਹਾ ਅਤੇ ਇਹਨੂੰ ਰੋਕਣ ਵਾਸਤੇ ਕੀ ਜਿਹੜੇ ਆ ਉਪਰਾਲੇ ਕੀਤੇ ਜਾ ਸਕਦੇ ਆ ਸਮਾਜੀ ਲੈਵਲ 'ਤੇ ਵੀ ਅਤੇ ਦੂਜੇ ਪਾਸੇ ਹਾਂ ਜਿਹੜੇ ਪੁਲਿਸ ਦੇ ਜਿਹੜੇ ਕਰਨ ਵਾਲੇ ਕੰਮ ਆ ਉਹ ਤਾਂ ਖੈਰ ਪੁਲਿਸ ਨੇ ਹੀ ਕਰਨੇ ਆ ਪਰ ਮੇਰਾ ਖਿਆਲ ਆ ਵੀ ਦੋਵੇਂ ਧਿਰਾਂ ਨੂੰ ਹੀ ਜਿਹੜਾ ਆ ਸਾਂਝੇ ਤੌਰ 'ਤੇ ਇਹ ਕੰਮ ਜਿਹੜਾ ਆ ਉਹਦੇ ਵਾਸਤੇ ਨਜਿੱਠਣਾ ਪੈਣਾ ਦੂਜੀ ਜਿਹੜੀ ਆ ਜੀ ਇੱਕ ਖਬਰ ਹੋ ਰਹੀ ਹੈ ਇੱਕ ਸਟੱਡੀ ਹੋਈ ਹੈ ਅਤੇ ਉਹ ਸਟੱਡੀ ਦੇ ਵਿੱਚ ਜਿਹੜਾ ਆ ਜੀ ਇਹ ਦੱਸਿਆ ਗਿਆ ਆ ਵੀ 2021 ਦੇ ਵਿੱਚ ਜਿਹੜਾ ਪੋਲਨ ਸੀਜ਼ਨ ਹੈ ਜਦੋਂ ਕਿ ਸੀਜ਼ਨ ਚੇਂਜ ਹੁੰਦੇ ਆ ਜਿਵੇਂ ਹੁਣ ਸਪਰਿੰਗ ਦੇ ਵਿੱਚ ਹੋਣਾ ਅਤੇ ਅਲਰਜੀਜ਼ ਕਾਫੀਆਂ ਨੂੰ ਹੁੰਦੀਆਂ ਨੇ ਅਮਰੀਕਾ ਦੇ ਵਿੱਚ ਇਹ ਪੋਲਨ ਸੀਜ਼ਨ ਜਿਹੜਾ ਹੈ ਜੀ ਨੌਰਥ ਅਮਰੀਕਾ ਦੇ ਵਿੱਚ ਪਿਛਲੀ ਵਾਰੀ 2021 ਦੇ ਵਿੱਚ 1990 ਦੇ ਨਾਲੋਂ 20 ਦਿਨ ਲੰਮਾ ਸੀਗਾ ਤੇ ਪੋਲਨ ਜਿਹੜੇ ਆ ਉਹ 21% ਜ਼ਿਆਦਾ ਸੀਗੇ 1990 ਦੇ ਮੁਕਾਬਲੇ। ਤੇ ਇਹਦੇ 'ਚ ਐਤਕੀ ਜਿਹੜਾ ਇਹ ਵੀ ਕਿਹਾ ਜਾ ਰਿਹਾ ਵੀ ਸ਼ਾਇਦ ਐਲਰਜੀ ਜਿਹੜੀ ਆ ਉਹ 200% ਤੱਕ ਅਮਰੀਕਾ ਦੇ ਵਿੱਚ ਸ਼ਾਇਦ ਜਿਹੜੀ ਆ ਉਹ ਹੋਣ ਦੇ ਚਾਂਸਿਸ ਹੈਗੇ ਆ। ਅਤੇ ਹੋ ਸਕਦਾ ਵੀ ਪੋਲਨ ਸੀਜ਼ਨ ਜਿਹੜਾ ਆ ਉਹ ਪਿਛਲੇ ਵਾਰ ਵੀ ਜਿਹੜਾ ਆ ਉਤੋਂ ਵੀ ਲੰਮਾ ਹੋਵੇ। ਅਤੇ ਮੇਜਰ ਕਾਰਨ ਇਹਦੇ 'ਚ ਮੰਨਿਆ ਜਾ ਰਿਹਾ ਆ ਜਿਹੜੀ ਇਨਵਾਇਰਮੈਂਟ ਦਾ ਪੋਲਿਊਸ਼ਨ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹ ਸਿਰਫ ਗਲੇਸ਼ੀਅਰਸ ਨੂੰ ਹੀ ਨਹੀਂ ਕਰ ਰਿਹਾ ਔਰ ਟੈਂਪਰੇਚਰ ਹੀ ਨਹੀਂ ਵਧਾ ਰਿਹਾ ਉਹ ਇਹ ਪੋਲਨਸ ਦਾ ਸੀਜ਼ਨ ਜਿਹੜਾ ਆ ਉਹ ਵੀ ਵਧਾ ਰਿਹਾ। ਅਤੇ ਉਹਦੇ ਕਰਕੇ ਜਿਹੜੇ ਵੀ ਅਲਰਜਿਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਹਦਾ ਜਿਹੜਾ ਆ ਉਹਦਾ ਸਾਹਮਣਾ ਕਰਨਾ ਪੈ ਰਿਹਾ। ਰਿਕਾਰਡਿਡ ਕਮਰਸ਼ੀਅਲ ਬ੍ਰੇਕ ਲੈ ਲਈਏ, ਵਾਪਸ ਹੁੰਦੇ ਰੇਡੀਓ ਪ੍ਰੋਗਰਾਮ ਜਾਗੋ 'ਚ।
ਉਹ ਬਸ ਕਰੋ ਨਿਆਣਿਓ, ਉਹ ਟੱਪ ਟੱਪ ਕੇ ਤੁਸੀਂ ਫਰਨੀਚਰ ਦੀਆਂ ਲੱਤਾਂ ਤੋੜ ਦੇਣੀਆਂ।
ਡੈਡੀ ਜੀ, ਅਸੀਂ ਖਾਲਸਾ ਫਰਨੀਚਰ ਤੋਂ ਫਰਨੀਚਰ ਖਰੀਦਿਆ ਹੈ ਜਿਹੜੇ 5 ਸਾਲ ਦੀ ਗਾਰੰਟੀ ਦਿੰਦੇ ਨੇ, ਇੱਥੋਂ ਤੱਕ ਕਿ ਫੈਬਰਿਕ ਤੇ ਫੋਮ ਦੀ ਚੋਇਸ ਵੀ ਦਿੰਦੇ ਨੇ, ਇਹ ਬੱਚਿਆਂ ਦੇ ਖੇਡਣ ਨਾਲ ਨਹੀਂ ਟੁੱਟਦਾ।
ਚੱਲੇ ਸਾਲੋ ਸਾਲ ਖਾਲਸਾ ਫਰਨੀਚਰ,
ਸੋਲਿਡ ਵੁੱਡ ਫਰੇਮ ਦੇ ਨਾਲ ਨਾਲ ਵਧੀਆ ਕੁਆਲਿਟੀ ਦੀ ਫੋਮ, ਬੈਡਸ, ਸੋਫਾ, ਡਾਇਨਿੰਗ ਐਂਡ ਫਰਨੀਚਰ,
ਕਸਟਮ ਮੇਡ ਫਰਨੀਚਰ ਦੇ ਨਾਲ ਨਾਲ ਬ੍ਰਾਂਡਿਡ ਫਰਨੀਚਰ ਵੀ। ਸਾਡੀ ਕੁਆਲਿਟੀ ਤੇ ਰੇਟ ਨੂੰ ਕੋਈ ਵੀ ਬੀਟ ਨਹੀਂ ਕਰ ਸਕਦਾ। 1325 ਖਾਲਸਾ ਡਰਾਈਵ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਡੇਰੀ। ਅੱਜ ਹੀ ਕਾਲ ਕਰੋ 9055659588।
ਸਭਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਿਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 2893723300, ਜੈਂਦਰਜੀਤ ਸਿੰਘ ਵੱਲ ਨੂੰ 416-666-7656 ਤੇ ਕਾਲ ਕੀਤਾ ਜਾ ਸਕੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਹ ਸੀ ਸਾਡਾ ਅੱਜ ਦਾ ਜੀ ਪ੍ਰੋਗਰਾਮ। ਅਗਲੇ ਐਤਵਾਰ ਨੂੰ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਗੱਲਬਾਤ ਕਰਨੀ ਹੋਵੇ 416-635-6355 ਜਾਂ 416-653-4320 'ਤੇ ਗੱਲ ਕਰ ਸਕਦੇ ਹੋ। ਅਗਲੇ ਐਤਵਾਰ ਨੂੰ ਮਿਲਦੇ ਹਾਂ ਜੀ, ਉਦੋਂ ਤੱਕ ਲਈ ਸਾਨੂੰ ਦੋ ਛੁੱਟੀਆਂ। ਸਤਿ ਸ੍ਰੀ ਅਕਾਲ ਜੀ।
The views expressed on the preceding program may not necessarily be those of the owner or management of WTOR radio station.
Bank Alfala pesh karta hai Roshan Digital Account. Ab bairoon mulk muqeem Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwayein. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
फ्रॉम हेलमेट्स टू सनस्क्रीन, वी डू एवरीथिंग वी कैन टू कीप आवर किड्स सेफ। सो हाउ कैन द COVID-19 वैक्सीन हेल्प प्रोटेक्ट देम? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀ ਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Team 4 Entertainment and Trans 99 Logistic proudly presents
ਪਾਮਾ ਡੂਮੇਵਾਲ ਲਾਈਵ ਇਨ ਕਾਨਸਰਟ ਦੁਨੀਆ ਦੇ ਰੰਗ ਟੋਰੋਂਟੋ ਸ਼ੋਅ ਔਨ ਸੈਟਰਡੇ ਮਾਰਚ 26 ਐਟ ਦ ਮੀਟਿੰਗ ਹਾਊਸ ਆਕਵਿਲ ਇਨ ਐਸੋਸੀਏਸ਼ਨ ਵਿਦ ਰਾਜਧਾਨੀ ਸਵੀਟਸ ਮੈਟਰੋ ਇਮੀਗ੍ਰੇਸ਼ਨ ਸਵੀਟ ਮਹਿਲ ਜੈਗਰ ਕੈਨੇਡਾ ਕਿੰਗ ਵਰਲਡ ਟਰੱਕ ਲਾਈਨ ਐਂਡ NSN ਟਰੱਕ ਰਿਪੇਅਰ ਫੋਰ ਟਿਕਟਸ ਔਰ ਸਪੋਂਸਰਸ਼ਿਪ ਕੰਟੈਕਟ ਟੀਮ ਫੋਰ ਐਂਟਰਟੇਨਮੈਂਟ 9057913124 9057931234
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ